ਜੁਗਾ ਗੋਲੀਆਂ ਅਗਨੇ ਹੋਰ ਨਹੀਂ ਆਉਣੀਆਂ, ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨੀ।
ਜਸਟਿਨ ਟਰੂਡੋ ਤੇ ਮਾਰਕ ਕਾਰਨੀ ਦੀਆਂ ਸਾਫਟ ਆਨ ਕ੍ਰਾਈਮ ਪਾਲਿਸੀ ਦੇ ਕਾਰਨ ਐਕਸਟੋਰਸ਼ਨ ਵੱਧ ਚੁੱਕੀ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਨੇ। ਇਸ ਦੌਰਾਨ ਪੀਅਰ ਪੋਲੀਏਵ ਐਕਸਟੋਰਸ਼ਨ ਦੇ ਖਿਲਾਫ ਬਿੱਲ ਲੈ ਕੇ ਆਏ ਸਨ, ਪਰ ਟਰੂਡੋ ਕਾਰਨੀ ਲਿਬਰਲਸ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ।
ਬ੍ਰੌਟ ਟੂ ਯੂ ਬਾਈ ਪੀਅਰ ਪੋਲੀਏਵ ਐਂਡ ਕੈਨੇਡਾ ਕੰਜ਼ਰਵੇਟਿਵਜ਼।
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਵਿਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਤੁਣਕਾ ਤੁਣਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ ਸਿਕਸ ਈਚ।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ ਸਿਕਸ ਈਚ। 14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
The Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Hurry, download the Pizza Depot app today and join the celebration. You don't want to miss out on the party of the year.
Pizza Depot. 25 years of deliciousness.
Unless explicitly authorized by management. ਉਸ ਦੀਆਂ ਅੱਖਾਂ ਵਿੱਚ ਦਰਿਆ ਹੈ, ਉਸ ਦੀਆਂ ਅੱਖਾਂ ਵਿੱਚ ਦਰਿਆ ਹੈ, ਕੋਈ ਉਸ ਵਿੱਚ ਡੁੱਬ ਮਰਿਆ ਹੈ, ਉਸ ਨੂੰ ਕੋਈ ਖਬਰ ਨਹੀਂ ਹੈ, ਖਬਰ ਨਹੀਂ ਉਸ ਕੀ ਕਰਿਆ ਹੈ, ਮਰਿਆ ਆਸ਼ਿਕ ਮਰਨਾ ਹੀ ਸੀ। ਅੱਗ ਦਾ ਦਰਿਆ ਕਿਸ ਤਰਿਆ ਹੈ, ਵਹਿਮ ਹੈ ਤੇਰਾ ਤੂੰ ਭਰ ਸਕਦੈ। ਵਹਿਮ ਹੈ ਤੇਰਾ ਤੂੰ ਭਰ ਸਕਦੈ, ਲਾਲਚ ਦਾ ਖੂਹ ਕਿਸ ਭਇਆ ਹੈ। ਸੋਚੀ ਬਹਿ ਕੇ ਹੁਸਨ ਜ਼ਰਾ ਕੇ, ਤੇਰਾ ਆਸ਼ਿਕ ਕਦ ਡਰਿਆ ਹੈ, ਕਿ ਕੁੱਲ ਜਹਾਨ ਤੇ ਤਾਨੇ ਮਿਣੇ। ਕੁੱਲ ਜਹਾਨ ਦੇ ਤਾਨੇ ਮਿਣੇ, ਤੇਰੇ ਕਾਰਨ ਸਭ ਜਰਿਆ ਹੈ। ਬੇਬੇ ਬਾਪੂ ਤੋਂ ਘੱਟ ਨਹੀਂ ਹਨ, ਜਿਸ ਨੇ ਸਿਰ ਤੇ ਹੱਥ ਧਰਿਆ ਹੈ, ਕਿ ਤੂੰ ਕਾਸੇ ਜੋਗਾ ਨਹੀਂ ਕੁਲਵੰਤ, ਤੇਰਾ ਤਾਂ ਉਂਜ ਹੀ ਸਰਿਆ ਹੈ। ਕੁਲਵੰਤ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਆਏ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੇ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਪ੍ਰੈਲ ਮਹੀਨੇ ਦੀ 7 ਤਰੀਕ ਦਿਨ ਸੋਮਵਾਰ 2:05 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 6 ਡਿਗਰੀ ਹੈ, ਜਦਕਿ 2 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਸਵੇਰ ਦੀ ਧੁੱਪ ਵਾਹਵਾ ਖਿੜੀ ਸੀ, ਹੁਣ ਕਹਿੰਦੇ ਤਕਾਲਾਂ ਨੂੰ ਮੱਠੀ ਮੱਠੀ ਬਰਫ਼ ਪੈਣੀ ਹੈ। ਅੱਜ ਕੱਲ੍ਹ ਮੌਸਮ ਜਿਹੜਾ ਜੀ ਉਹ ਤੁਹਾਡੇ ਸਾਹਮਣੇ ਹੀ ਹੈ ਜੀ, ਕੱਚਾ ਪਿੱਲਾ ਜਿਹਾ ਮੌਸਮ ਆ, ਜਿਹਦੀ ਵਜ੍ਹਾ ਕਰਕੇ ਥੋੜੀਆਂ ਜਿਹੀਆਂ ਸਮੱਸਿਆਵਾਂ ਜਿਹੜੀਆਂ ਨੇ ਜੀ ਉਹ ਦੇਖਣ ਨੂੰ ਮਿਲ ਰਹੀਆਂ ਨੇ। ਕੱਲ ਨੂੰ ਵੀ ਜਿਹੜਾ ਜੀ ਉਹ ਹਵਾ ਚੱਲਣੀ ਹੈ ਤੇ 0 ਡਿਗਰੀ ਤਾਪਮਾਨ ਹੋਵੇਗਾ। ਬੁੱਧਵਾਰ ਨੂੰ ਵੀ ਬਦਲਵਾਈ 5 ਡਿਗਰੀ ਤਾਪਮਾਨ। ਵੀਰਵਾਰ ਨੂੰ 70% ਚਾਂਸ ਹੈ ਜੀ ਕਿ ਮੀਂਹ ਪੈਣਾ, 4 ਡਿਗਰੀ ਟੈਂਪਰੇਚਰ ਰਹਿਣਾ। ਸ਼ੁੱਕਰਵਾਰ ਨੂੰ 60% ਚਾਂਸ ਹੈ ਕਿ ਮੀਂਹ ਪੈਣਾ, 7 ਡਿਗਰੀ ਤਾਪਮਾਨ ਰਹਿਣਾ। ਸ਼ਨਿਚਰਵਾਰ ਨੂੰ 9 ਡਿਗਰੀ ਤਾਪਮਾਨ ਹੋਣਾ। ਗੱਲ ਕੀ ਕਿ ਜਿਹੜਾ ਸਵੇਰੇ ਸਵੇਰੇ ਤੁਸੀਂ ਸੂਰਜ ਦੇਵਤਾ ਦੇ ਦਰਸ਼ਨ ਕਰ ਲੈ ਲੱਭਦੇ ਰਹਿ ਜਾਓਗੇ, ਹੁਣ ਨਹੀਂ ਲੱਭਣਾ, ਅਗਲੇ ਐਤਵਾਰ ਤੱਕ। ਐਤਵਾਰ ਨੂੰ 13 ਡਿਗਰੀ ਤਾਪਮਾਨ ਹੋਣਾ ਤੇ ਉਦਣ ਸੂਰਜ ਝਾਤੀ ਮਾਰੂਗਾ, ਦੇਖੂਗਾ ਵੀ ਥੱਲੇ ਸਾਰਾ ਕੁਝ ਠੀਕ ਹੈ। ਸੋਮਵਾਰ ਨੂੰ ਫਿਰ ਉਹ ਕਹਿੰਦੇ ਲੁਕ ਜਾਣਾ ਉਹਨੇ, ਤਾਪਮਾਨ 13 ਡਿਗਰੀ ਰਹਿਣਾ। ਫਿਰ ਅਗਲਾ ਮੰਗਲਵਾਰ ਤੇ ਬੁੱਧਵਾਰ 10-10 ਡਿਗਰੀ ਤਾਪਮਾਨ ਆ ਤੇ ਸੂਰਜ ਦੇਵਤਾ ਜੀ ਦਾ ਰਾਜ ਉਦੋਂ ਆਉਣਾ। ਜਦੋਂ ਆਪਾਂ ਰਾਜ ਦੀ ਗੱਲ ਕਰਦੇ ਹਾਂ ਤੇ ਕੈਨੇਡਾ ਦੇ ਵਿੱਚ ਵੋਟਾਂ ਨੇ ਜੀ, ਔਰ ਇਹਨਾਂ ਵੋਟਾਂ ਦੇ ਦੌਰਾਨ ਇਮੋਸ਼ਨਸ ਜਿਹੜੇ ਨੇ ਜੀ ਬਹੁਤ ਹਾਈ ਹੁੰਦੇ ਨੇ। ਹਾਂਜੀ, ਕਿਉਂਕਿ ਜਿਹੜੇ ਅਸੀਂ ਪੰਜਾਬੀ ਹਾਂ ਨਾ, ਜਾਂ ਫਿਰ ਆਪਾਂ ਭਾਰਤੀ ਹਾਂ, ਆਪਾਂ ਵੋਟਾਂ ਨੂੰ ਲੈ ਕੇ ਤੇ ਇੰਨੇ ਕੁ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਹਾਂ ਵੀ ਰਹੇ ਰੱਬ ਦਾ ਨਾਂ। ਸਾਨੂੰ ਸਾਰਿਆਂ ਨੂੰ ਇਹ ਲੱਗਦਾ ਹੁੰਦਾ ਵੀ ਹੁਣ ਅਸਮਾਨ ਅਸੀਂ ਥੰਮੇ ਹਾਂ, ਤੇ ਫਿਰ ਜਿਹੜੇ ਖਾਸ ਕਰਕੇ ਜਿਹੜੇ ਅਸੀਂ ਪੰਜਾਬੀ ਮੀਡੀਆ ਵਾਲੇ ਹਾਂ, ਅਸੀਂ ਫਿਰ ਇਹਨਾਂ ਦਿਨਾਂ ਦੇ ਵਿੱਚ ਇੱਕ ਵੱਖਰੀ ਜਿਹੀ ਮਾਤਾ ਸਾਡੇ ਸਿਰ ਆਈ ਹੁੰਦੀ ਹੈ ਤੇ ਅਸੀਂ ਫਿਰ ਆਪਣੇ ਆਪ ਨੂੰ ਕਹਿ ਲਓ ਵੀ ਯੁੱਗ ਪਲਟਾਊ ਸਮਝਦੇ ਹੁੰਦੇ ਹਾਂ। ਅੱਜ ਕੱਲ੍ਹ ਮੀਡੀਆ ਵਾਲੇ ਵੀ ਸਾਡੇ ਭਰਾ ਹੋਏ ਤੇ ਨਾਲ ਦੀ ਨਾਲ ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹੜਾ ਜੀ ਉਹਦਾ ਪੂਰਾ ਠੋਕ ਕੇ ਦਬਦਬਾ ਜੀ। ਹਾਂਜੀ, ਤੇ ਜਿਹੜੇ ਉੱਥੇ ਸੋਸ਼ਲ ਮੀਡੀਆ ਤੇ ਬੈਠੇ ਆ ਮੇਰੇ ਵਰਗੇ, ਉਹਨਾਂ ਨੂੰ ਵੀ ਲੱਗਦਾ ਹੁੰਦਾ ਵੀ ਭਾਈ ਅਸਲੀ ਯੁੱਗ ਪਲਟਾਊ ਮੈਂ ਹੀ ਆ, ਜਿਹੜੀ ਗੱਲ ਮੈਂ ਕਹਿਣੀ ਆ ਇਹੀ ਅੰਤਮ ਸੱਚ ਆ, ਤੇ ਮੇਰੀ ਗੱਲ ਸੁਣ ਕੇ ਤੇ ਲੋਕਾਂ ਨੇ ਬਾਕੀ ਸਾਰੀਆਂ ਤੇ ਪਾਣੀ ਫੇਰ ਦੇਣਾ ਤੇ ਮੇਰੀ ਗੱਲ ਹੀ ਮੰਨਣੀ ਆ। ਇਹ ਵਹਿਮ ਜਿਹੜਾ ਜੀ ਅਕਸਰ ਸਾਡੇ ਵਰਗੇ ਲੋਕਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਦੇ ਦਿਨਾਂ ਦੇ ਵਿੱਚ ਹੋ ਜਾਇਆ ਕਰਦਾ, ਜਦਕਿ ਸੱਚਾਈ ਇਹ ਆ ਵੀ ਅੱਜ ਕੱਲ ਕਹਿ ਲਓ ਕਿ ਹਰ ਕੋਈ ਸਿਆਣਾ, ਟੈਕਨੋਲੋਜੀ ਉਹੋ ਜਿਹੀ ਹੈ ਵੀ ਹਰ ਪਲ ਪਲ ਦੀ ਖਬਰ ਜਿਹੜੀ ਆ ਉਹ ਲੋਕਾਂ ਦੇ ਹੱਥਾਂ ਦੇ ਵਿੱਚ ਸਮਾਰਟ ਫੋਨ ਨੇ, ਉਸ ਫੋਨ ਦੇ ਜ਼ਰੀਏ ਵੱਖ ਵੱਖ ਲੋਕਾਂ ਦੀਆਂ ਗੱਲਾਂ ਬਾਤਾਂ ਖਬਰਾਂ। ਹਾਂਜੀ, ਬਹਿਸ ਮੁਬਹਿਸੇ ਉਹ ਪਹੁੰਚਦੇ ਰਹਿੰਦੇ ਆ ਜੀ। ਤੇ ਹਰ ਬੰਦਾ ਜਿਹੜਾ ਜੀ ਉਹ ਆਪੋ ਆਪਣਾ ਦਿਮਾਗ ਜਿਹੜਾ ਜੀ ਉਹ ਵਰਤਣ ਯੋਗਾ ਹੈ। ਤੇ ਜਦੋਂ ਫਿਰ ਉਹ ਆ ਜਿਹੀਆਂ ਚੀਜ਼ਾਂ ਚੱਲਦੀਆਂ ਤੇ ਫਿਰ ਇਹ ਕਿ ਇੱਕ ਵੱਡਾ ਜਿਹੜਾ ਨੁਕਸਾਨ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਉਹ ਇਹ ਹੁੰਦਾ ਵੀ ਸਾਡੀਆਂ ਜਿਹੜੀਆਂ ਭਾਈਚਾਰਕ ਸਾਂਝਾਂ ਨੇ ਉਹਨਾਂ ਦੇ ਵਿੱਚ ਤਰੇੜਾਂ ਆਉਣ ਲੱਗਦੀਆਂ, ਜਦਕਿ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ। ਹਰ ਇੱਕ ਬੰਦੇ ਦਾ ਜਿਹੜਾ ਕਹੋ ਕਿ ਇੱਕ ਆਪਣਾ ਪੋਲੀਟੀਕਲ ਵਿਊ ਹੋ ਸਕਦਾ, ਹਰ ਇੱਕ ਬੰਦੇ ਦੀਆਂ ਆਪਣੀਆਂ ਧਾਰਮਿਕ ਮਨੌਤਾਂ ਹੋ ਸਕਦੀਆਂ, ਜਿਵੇਂ ਤੁਸੀਂ ਆਪਣੀ ਗੱਲ ਕਹਿਣ ਦੇ ਲਈ ਆਜ਼ਾਦ ਹੋ ਇਸੇ ਢੰਗ ਨਾਲ ਦੂਜਾ ਬੰਦਾ ਵੀ ਆਪਣੀ ਗੱਲ ਕਹਿਣ ਲਈ ਆਜ਼ਾਦ ਹੈ। ਜਿੱਥੋਂ ਤੱਕ ਵੋਟਾਂ ਦੀ ਗੱਲ ਆ, ਹਰ ਬੰਦਾ ਜਿਹੜਾ ਜੀ ਕਿਉਂਕਿ ਜਦੋਂ ਉਸਨੂੰ ਇੱਕ ਸੰਵਿਧਾਨਕ ਹੱਕ ਮਿਲਿਆ, ਜਿਹੜਾ ਬੰਦਾ ਇੱਥੋਂ ਦਾ ਸਿਟੀਜਨ ਹੈ ਉਸ ਨੂੰ ਆਪਣਾ ਲੀਡਰ ਚੁਣਨ ਦਾ ਹੱਕ ਹੈ। ਤੇ ਦੂਜੇ ਬੰਦੇ ਨੂੰ ਜਿਹੜੇ ਬੰਦੇ ਵੋਟਾਂ 'ਚ ਖੜੇ ਜਾਂ ਫਿਰ ਕਿਸੇ ਸਪੋਰਟ ਉਹਨੂੰ ਆਪਣਾ ਹੱਕ ਹੈ ਜੀ। ਹਰ ਇੱਕ ਬੰਦਾ ਜਿਹੜਾ ਜੀ ਉਹ ਆਪਣੇ ਢੰਗ ਦੇ ਨਾਲ ਸੋਚਦਾ, ਜਿੱਦਾਂ ਕਿਸੇ ਨੂੰ ਪੀਅਰ ਪੌਲੀਓ ਹੋਰੀ ਚੰਗੇ ਲੱਗਦੇ ਹੋਣਗੇ, ਕਿਸੇ ਨੂੰ ਉਦੋਂ ਟੂਡੂ ਹੋਰੀ ਚੰਗੇ ਲੱਗਦੇ ਸੀ, ਕਿਸੇ ਨੂੰ ਅੱਜ ਪੀਅਰ ਪੌਲੀਓ ਹੋਰੀ ਚੰਗੇ ਲੱਗਦੇ ਹੋਣਗੇ, ਕਿਸੇ ਨੂੰ ਮਾਰਕ ਕਾਰਨੀ ਚੰਗੇ ਲੱਗਦੇ ਹੋਣਗੇ। ਪਰਸੈਂਟੇਜ ਉਹਨਾਂ ਲੋਕਾਂ ਦੀ ਵੀ ਹੈ ਜਿਹਨਾਂ ਨੂੰ ਜਗਮੀਤ ਸਿੰਘ ਹੋਰੀ ਚੰਗੇ ਲੱਗਦੇ ਨੇ, ਪਰਸੈਂਟੇਜ ਉਹਨਾਂ ਦੀ ਵੀ ਹੈ ਜਿਹਨੂੰ ਮੈਕਸਿਮ ਬਰਨੀ ਹੋਰੀ ਚੰਗੇ ਲੱਗਦੇ ਨੇ, ਬਲੌਕ ਕਿਊਬਕਾ ਜਿਹੜੇ ਆ ਉਧਰਲੇ ਪਾਸੇ ਵੀ ਤਾਂ ਉਹਨਾਂ ਦੇ ਵੀ ਆਪਣੇ, ਹਰ ਇੱਕ ਬੰਦੇ ਦੀ ਆਪਣੀ ਜਿਹੜੀ ਹੈ ਜੀ ਉਹ ਇੱਕ ਵਿਚਾਰਧਾਰਾ ਹੈ। ਤੇ ਅੱਜ ਕੱਲ੍ਹ ਕਹਿ ਲਓ ਕਿ ਜਦੋਂ ਫਿਰ ਤੁਸੀਂ ਕੋਈ ਵੀ ਵਿਚਾਰਧਾਰਾ ਜਿਹੜੀ ਹੈ ਜੀ ਉਹ ਥੋਪਣ ਦੀ ਕੋਸ਼ਿਸ਼ ਕਰਦੇ ਹੋ ਉਦੋਂ ਔਖਾ ਲੱਗਦਾ। ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ ਝੂਠ ਤੂਫਾਨ ਇੰਨਾ ਕੁ ਜ਼ਿਆਦਾ ਬੋਲਿਆ ਜਾਂਦਾ। ਹੁਣ ਜਿਹੜੇ ਝੂਠ ਬੋਲਣ ਵਾਲੇ ਨੇ ਉਹ ਦੋ ਤਰ੍ਹਾਂ ਦੇ ਨੇ, ਇੱਕ ਉਹ ਵੀ ਜਿਹਨੂੰ ਨੌਲੇਜ ਨਹੀਂ ਪਰ ਉਸ ਬੰਦੇ ਨੇ ਕੋਈ ਆਪਣੀ ਇੱਕ ਗੱਲ ਮੰਨ ਲਈ ਵੀ ਭਾਈ ਆਹ ਗੱਲ ਸੱਚ ਆ, ਉਹ ਤਾਂ ਇਨੋਸੈਂਟ ਆ ਤੇ ਉਸਨੂੰ ਕਹਿ ਲਓ ਕਿ ਉਹ ਕੋਈ ਗੁਨਾਹ ਨਹੀਂ। ਤੇ ਜਿਹੜੇ ਬੰਦੇ ਨੂੰ ਪਤਾ ਹੋਵੇ ਵੀ ਆਹ ਸੱਚਾਈ ਨਹੀਂ ਆ ਤੇ ਉਹ ਜਾਣ ਬੁੱਝ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਸਤੇ ਲੋਕਾਂ ਕੋਲੋਂ ਝੂਠ ਬੋਲ ਰਿਹਾ ਹੋਵੇ, ਉੱਥੇ ਫਿਰ ਕਮੀਨਗੀ ਆ। ਉਹ ਚਾਹੇ ਸਾਡੇ ਵਰਗੇ ਕੋਈ ਮਾਈਕ ਤੇ ਬੈਠਾ ਹੋਵੇ, ਉਹ ਚਾਹੇ ਸਾਡਾ ਕੋਈ ਲੀਡਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਚਾਹੇ ਕਿਸੇ ਰਾਜਨੀਤਿਕ ਧਿਰ ਵੱਲੋਂ ਉਮੀਦਵਾਰ ਹੋਵੇ, ਜਦੋਂ ਤੁਸੀਂ ਜਾਣ ਬੁੱਝ ਕੇ ਝੂਠ ਬੋਲਦੇ ਹੋ ਲੋਕਾਂ ਦੀ ਵੋਟ ਹਾਸਲ ਕਰਨ ਦੇ ਲਈ, ਲੋਕਾਂ ਨੂੰ ਕਮਲੇ ਬਣਾਉਣ ਦੇ ਲਈ, ਉਹ ਜਿਹੜਾ ਜੀ ਉਹ ਅਨਅਕਸੈਪਟੇਬਲ ਹੋਣਾ ਚਾਹੀਦਾ ਪਰ ਹੈ ਨਹੀਂ। ਕਿਉਂਕਿ ਅਸਲ ਦੇ ਵਿੱਚ ਕੀ ਆ ਕਿ ਸਾਡੀਆਂ ਜਿਹੜੀ ਸੋਸਾਇਟੀ ਦਾ ਸਟਰਕਚਰ ਆ ਉਹ ਵੀ ਇਹੋ ਜਿਹਾ, ਨਾਲੇ ਅੱਜ ਕੱਲ੍ਹ ਖਾਸ ਕਰਕੇ ਜਦੋਂ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਬੋਲਬਾਲਾ ਜ਼ਮਾਨਾ ਜਿਹੜਾ ਜੀ ਉਹ ਚੇਂਜ ਹੋ ਰਿਹਾ, ਸੋ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਸਾਡੇ ਲੀਡਰ ਵੀ ਨੇ ਉਹਨਾਂ ਨੂੰ ਵੀ ਪਤਾ ਵੀ ਜਿਹੜੇ ਸਾਡੇ ਲੋਕ ਆ ਜੀ ਉਹ ਕੀ ਸੁਣਨਾ ਪਸੰਦ ਕਰਦੇ ਹੋ, ਫਿਰ ਆਪਣੇ ਇੱਕ ਵੱਡਿਓ ਤੁਹਾਡੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ, ਝੂਠ ਤੇ ਝੂਠ ਬੋਲਣ ਦੀ ਕੋਸ਼ਿਸ਼ ਕਰਦੇ ਆ। ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਪਰ ਇੱਕ ਸਾਡੇ ਸ਼ੋਕ ਸਮਾਚਾਰ ਆ, ਬੌਬ ਦਸਾਂਝ ਹੋਰੀ ਸਾਡੇ ਮੀਡੀਆ ਦੇ ਵਿੱਚ ਬੜੀ ਜਾਣੀ ਪਛਾਣੀ ਸ਼ਖਸੀਅਤ ਨੇ ਜੀ, ਰਾਜਨੀਤਿਕ ਤੌਰ ਦੇ ਉੱਪਰ ਸਥਾਪਤੀ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ਸ਼ੀਲ ਨੇ, ਜਿਨ੍ਹਾਂ ਨੇ ਮੇਅਰ ਵਾਸਤੇ ਵੀ ਇਲੈਕਸ਼ਨ ਲੜੀ ਸੀ। ਇਹਨਾਂ ਦਿਨਾਂ ਦੇ ਵਿੱਚ ਉਹ ਬ੍ਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ। ਉਹਨਾਂ ਦੇ ਮਾਤਾ ਜੀ ਰਘਵੀਰ ਕੌਰ ਦੁਸਾਂਝ ਹੋਰੀ ਉਹ ਇਸ ਫਾਨੀ ਸੰਸਾਰ ਨੂੰ ਛੱਡ ਕੇ ਪ੍ਰਲੋਕ ਸੁਧਾਰ ਗਏ ਨੇ। ਬੌਬ ਹੋਰਾਂ ਦਾ ਕਾਫੀ ਲਗਾਅ ਸੀਗਾ ਜੀ ਆਪਣੀ ਮਾਤਾ ਜੀ ਦੇ ਨਾਲ, ਔਰ ਬੌਬ ਹੋਰਾਂ ਦੀ ਇੱਕ ਸਿਫਤ ਇਹ ਜ਼ਰੂਰ ਰਹੀ ਆ ਕਿ ਉਹ ਮਾਤਾ ਜੀ ਵਾਸਤੇ ਬਹੁਤ ਟਾਈਮ ਕੱਢਦੇ ਹੁੰਦੇ ਸੀ। ਵੈਸੇ ਆਪਣੀਆਂ ਮਾਵਾਂ ਦੇ ਨਾਲ ਤਾਂ ਸਾਰਿਆਂ ਦਾ ਲਗਾਅ ਹੁੰਦਾ ਤੇ ਬੌਬ ਹੋਰੀ ਜਿਹੜਾ ਜੀ ਉਹ ਐਕਸਟਰਾ ਟਾਈਮ ਵੀ ਕੱਢਦੇ ਹੁੰਦੇ ਸੀ ਕਿਉਂਕਿ ਉਹ ਸੋਸ਼ਲ ਮੀਡੀਆ ਦੇ ਉੱਪਰ ਖੁਦ ਤੇ ਆਪਣੀ ਮਾਤਾ ਜੀ ਦੇ ਨਾਲ ਕਾਫੀ ਐਕਟਿਵ ਰਹੇ ਨੇ, ਤੋ ਉਥੋਂ ਉਹਨਾਂ ਦੇ ਸਿਹਤ ਉਹਨਾਂ ਦੇ ਆਪਸੀ ਪਿਆਰ ਮੁਹੱਬਤ ਉਸ ਦੇ ਬਾਰੇ ਪਤਾ ਲੱਗਦਾ ਰਹਿੰਦਾ ਸੀ। ਤੇ ਮਾਤਾ ਜੀ ਹੁਣ ਇਸ ਸੰਸਾਰ ਦੇ ਵਿਚ ਜਿਹੜੇ ਨਹੀਂ ਰਹੇ ਜੀ, ਔਰ ਅਸੀਂ ਦਿਲੀ ਹਮਦਰਦੀ ਹੈ ਜੀ ਬਾਬ ਹੋਰਾਂ ਦੇ ਪੂਰੇ ਪਰਿਵਾਰ ਨਾਲ, ਔਰ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਹੈ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਮਾਵਾਂ ਜਿਹੜੀਆਂ ਜੀ ਮਾਵਾਂ ਹੀ ਹੁੰਦੀਆਂ ਨੇ ਜੀ, ਔਰ ਅਸਲ ਦੇ ਵਿਚ ਆਪਾਂ ਜਦੋਂ ਅਕਸਰ ਇਹ ਗੱਲ ਸੁਣਦੇ ਹਾਂ ਕਿ ਮਾਂ ਰੱਬ ਦਾ ਦੂਜਾ ਰੂਪ ਆ, ਪਰ ਮੇਰਾ ਮੰਨਣਾ ਇਹ ਕਿ ਮਾਂ ਬਾਪ ਜਿਹੜਾ ਹੈ ਜੀ ਉਹ ਪਹਿਲਾ ਰੂਪ ਹੀ ਆ। ਰੱਬ ਅਸੀਂ ਉਹਨੂੰ ਮੰਨਦੇ ਹਾਂ ਜਿਹਨੇ ਸਾਨੂੰ ਕ੍ਰੀਏਟ ਕੀਤਾ, ਜੋ ਕ੍ਰੀਏਟਰ ਹੈ। ਸੋ ਇੱਕ ਅਦਿੱਖ ਸ਼ਕਤੀ ਨੂੰ ਰੱਬ ਸਾਰੇ ਮੰਨਦੇ ਹੀ ਆ, ਪਰ ਸਾਨੂੰ ਵੀ ਸਾਰਿਆਂ ਨੂੰ ਪਤਾ ਨਾ ਵੀ ਸਾਡੇ ਕ੍ਰੀਏਟਰ ਸਾਡੇ ਮਾਂ ਬਾਪ ਨੇ, ਸਾਡੇ ਮਾਂ ਬਾਪ ਨੇ ਹੀ ਸਾਨੂੰ ਕ੍ਰੀਏਟ ਕੀਤਾ ਤੇ ਸਾਡੇ ਲਈ ਤਾਂ ਰੱਬ ਉਹੀ ਨੇ ਜੀ। ਸੋ ਇਸ ਦੁੱਖ ਦੀ ਘੜੀ ਦੇ ਵਿਚ ਅਸੀਂ ਸ਼੍ਰੀ ਕਾਂ ਜੀ ਬਾਬ ਦਸਾਂਝ ਹੋਰਾਂ ਦੇ ਇਸ ਮੌਕੇ ਦੇ ਉੱਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਤੁਸੀਂ ਗੱਲਬਾਤ ਕਰਨੀ ਹੋਵੇ 416-627-1778 ਸਟੂਡੀਓ ਦਾ ਫੋਨ ਨੰਬਰ ਹੈ, ਤੇ ਆਪਾਂ ਕੁਝ ਖ਼ਬਰਾਂ ਤੇ ਝਾਤ ਮਾਰਾਂਗੇ, ਉਹ ਤੋਂ ਬਾਅਦ ਫਿਰ ਕੁਝ ਗੱਲਾਂ ਬਾਤਾਂ ਹੋਰ ਕਰਾਂਗੇ। ਖ਼ਬਰ ਆ ਜੀ ਕਿ ਮਾਰਕ ਕਾਰਨੀ ਜਿਹੜੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਗੱਲ ਕਹਿਣਾ ਕਿ ਉਨ੍ਹਾਂ ਨੇ ਐਤਵਾਰ ਨੂੰ ਯੁਨਾਈਟਿਡ ਕਿੰਗਡਮ ਦੇ ਵਿਚ ਆਪਣੇ ਹਮਰੁਤਬਾ ਦੇ ਨਾਲ ਸੰਯੁਕਤ ਰਾਜ ਅਮਰੀਕਾ ਦੇ ਗਲੋਬਲ ਟੈਰਿਫ ਮੁਹਿੰਮ ਦੇ ਨਤੀਜੇ ਬਾਰੇ ਗੱਲਬਾਤ ਕੀਤੀ। ਕਾਰਨੀ ਦੇ ਦਫ਼ਤਰ ਤੋਂ ਇਕ ਰੀਡਆਊਟ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਨਾਲ ਸੰਯੁਕਤ ਰਾਜ ਅਮਰੀਕਾ ਦੀਆਂ ਨਾਜਾਇਜ਼ ਵਪਾਰਕ ਕਾਰਵਾਈਆਂ ਅਤੇ ਕੈਨੇਡਾ ਅਤੇ ਯੂਕੇ ਵਿਚਕਾਰ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਜ਼ਰੂਰੀ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਹੈ। ਔਰ ਇਕ ਸੋਸ਼ਲ ਮੀਡੀਆ ਪੋਸਟ ਦੇ ਵਿਚ ਮਾਰਕ ਕਾਰਨੀ ਹੋਰ ਨੇ ਇਹ ਗੱਲ ਕਹੀ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੇ ਭਰੋਸੇਮੰਦ ਸਹਿਯੋਗੀਆਂ ਦੇ ਨਾਲ ਭਾਈਵਾਲੀ ਪਹਿਲਾਂ ਤੋਂ ਕਿਤੇ ਜ਼ਿਆਦਾ ਮਾਇਨੇ ਰੱਖਦੀ ਹੈ। ਇਸ ਗੱਲਬਾਤ ਦੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਵੱਲੋਂ ਦੁਨੀਆਂ ਭਰ ਦੇ ਦੇਸ਼ਾਂ ਦੇ ਉਪਰ ਪਰਸਪਰ ਟੈਰਫਾਂ ਦੀ ਇਕ ਲਹਿਰ ਜਿਹੜੀ ਉਹ ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਇਹ ਗੱਲਬਾਤ ਕੀਤੀ ਗਈ ਹੈ। ਔਰ ਇਸ ਕਦਮ ਦੇ ਨਾਲ ਵੀਕਐਂਡ ਦੇ ਉਪਰ ਦੁਨੀਆਂ ਭਰ ਦੇ ਸਟਾਕ ਬਾਜ਼ਾਰ ਜਿਹੜੇ ਸਨ ਉਹ ਡਿੱਗ ਗਏ ਸਨ। ਰੀਡਆਊਟ ਦੇ ਵਿਚ ਕਿਹਾ ਗਿਆ ਹੈ ਕਿ ਕਾਰਨੀ ਅਤੇ ਸਟਾਰਮਰ ਨੇ ਰੂਸ ਦੇ ਨਾਲ ਆਪਣੀ ਜੰਗ ਦੇ ਵਿਚ ਯੂਕਰੇਨ ਦੇ ਲਈ ਦੇਸ਼ਾਂ ਦੇ ਆਪਸੀ ਸਮਰਥਨ ਤੇ ਵੀ ਚਰਚਾ ਕੀਤੀ ਅਤੇ ਦੋਵੇਂ ਨੇਤਾ ਸੰਪਰਕ ਦੇ ਵਿਚ ਰਹਿਣ ਲਈ ਸਹਿਮਤ ਹੋਏ। ਹੁਣ ਟੈਰਿਫ ਦੀ ਜਿਹੜੀ ਗੱਲ ਕਰਦੇ ਹਾਂ, ਜਦੋਂ ਤੁਸੀਂ ਕਿਉਂਕਿ ਬਹੁਤਾ ਕੁਝ ਜਿਹੜਾ ਜੀ ਉਹ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵਿਚ ਬਹੁਤ ਕੁਝ ਪਰੋਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਮਰੀਕਾ ਦੇ ਵਿਚ ਦੋ ਵੱਡੇ ਟੀਵੀ ਚੈਨਲ ਨੇ ਜੀ, ਫੋਕਸ ਨਿਊਜ਼ ਦੇ ਨਾਲ ਦੀ ਨਾਲ CNN, ਜਿਨ੍ਹਾਂ ਦੇ ਵਿਚ ਵਿਚਾਰਧਾਰਕ ਤੌਰ ਦੇ ਉੱਪਰ ਵੀ ਫਰਕ ਹੈ, ਜਿਨ੍ਹਾਂ ਦੇ ਵਿਚ ਖੁੱਲ੍ਹ ਕੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ। ਔਰ ਜੇ ਤੁਹਾਡਾ ਕਿਤੇ ਦਾਅ ਲੱਗੇ ਤਾਂ ਤੁਸੀਂ ਇਹ ਘੰਟਾ ਖੰਡ ਉਹ ਚੈਨਲਜ਼ ਜ਼ਰੂਰ ਦੇਖ ਲਿਆ ਕਰੋ। ਅਮਰੀਕਾ ਦੇ ਵਿਚ ਜਿਹੜਾ ਜੀ ਉਹ ਇਹਨੀ ਦਿਨੀ ਬਹੁਤ ਵੱਡੀ ਉਥਲ ਪੁਥਲ ਹੈ। ਮਿਲੀਅਨਸ ਆਫ ਪੀਪਲ ਜਿਹੜੇ ਆ ਦੇ ਆਰ ਔਨ ਦਾ ਸਟਰੀਟਸ, ਜਿਹੜੇ ਕਿ ਮੁਜ਼ਾਹਰੇ ਕਰ ਰਹੇ ਨੇ ਡੋਨਲਡ ਟਰੰਪ ਹੋਰਾਂ ਦੇ ਅਤੇ ਐਲਨ ਮਸਕ ਹੋਰਾਂ ਦੇ ਅਗੇਂਸਟ। ਇਸ ਤੋਂ ਇਲਾਵਾ ਡੋਨਲਡ ਟਰੰਪ ਹੋਰਾਂ ਦਾ ਇਹ ਮੰਨਣਾ ਹੈ ਕਿ ਭਾਈ ਏਡਾ ਲੰਬਾ ਸਮਾਂ ਹੋ ਗਿਆ ਬਿਮਾਰੀ ਨੂੰ ਤੇ ਜਦੋਂ ਇਹਦੇ ਇਲਾਜ ਵਾਸਤੇ ਕੋਈ ਕਾਰਵਾਈ ਸ਼ੁਰੂ ਕੀਤੀ ਉਹਨੂੰ ਟਾਈਮ ਤਾਂ ਲੱਗਣਾ ਹੀ ਹੈ। ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਜੀ ਉਹ ਲੂਜ਼ ਕੀਤੇ ਨੇ ਜੀ ਗਲੋਬਲੀ ਮਾਰਕੀਟ ਨੇ, ਹਾਂਜੀ। ਔਰ ਬਹੁਤੇ ਜਿਹੜੇ ਜਾਣਕਾਰ ਨੇ ਇਕਨੋਮਿਸਟ ਨੇ ਉਹਨਾਂ ਦਾ ਮੰਨਣਾ ਇਹ ਆ ਕਿ ਜਿਹੜੇ ਇਹਦੇ ਪ੍ਰਭਾਵ ਨੇ ਇਹ ਬੜੇ ਦੂਰਗਾਮੀ ਹੋਣਗੇ, ਕਿਉਂਕਿ ਜਿਸ ਤਰੀਕੇ ਦੇ ਨਾਲ ਟੈਰਿਫ ਲਾ ਕੇ ਜਿਸ ਤਰੀਕੇ ਦੇ ਨਾਲ ਸਨੱਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਡੋਨਲਡ ਟਰੰਪ ਹੋਰਾਂ ਵੱਲੋਂ, ਸੋ ਜੇ ਉਹ ਕਿਤੇ ਮੰਨ ਲਓ ਅੱਜ ਸਾਰਾ ਕੁਝ ਵਾਪਸ ਵੀ ਲੈ ਲਿਆ ਜਾਂਦਾ ਪਰ ਫਿਰ ਵੀ ਮਾਰਕੀਟ ਨੂੰ ਪਹਿਲਾਂ ਵਾਲੀ ਪੀਕ ਤੇ ਆਉਂਦਿਆਂ ਸਮਾਂ ਲੱਗੂਗਾ। ਕੱਲ ਮੈਂ ਇੱਕ ਸੁਣਦਾ ਸੀ CNN ਦੇ ਉੱਪਰ, ਜਿਹੜੇ ਇਹਨਾਂ ਦੇ ਐਗਰੀਕਲਚਰ ਸੈਕਟਰੀ ਨੇ ਸੈਕਟਰੀ ਆਫ ਸਟੇਟ, ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ। ਉਹਨਾਂ ਕੋਲ ਕੋਈ ਜਵਾਬ ਹੈ ਨਹੀਂ ਸੀ ਵੀ ਤੁਸੀਂ ਭਾਈ 185 ਮੁਲਕਾਂ ਦੀ ਗਿਣਤੀ ਬਣਾ ਲਈ ਹੈ ਵੀ ਇੱਥੇ ਟੈਰਿਫ ਲਾ ਤਾ,
ਵੀ ਇੱਕ ਮੈਕਡੋਨਲ ਆਈਲੈਂਡ ਹੈ ਜਿੱਥੇ ਕੋਈ ਬੰਦਾ ਰਹਿੰਦਾ ਹੀ ਨਹੀਂ, ਜਿੱਥੇ ਸਿਰਫ ਪੈਂਗੂਇਨ ਹੀ ਰਹਿੰਦੇ ਨੇ ਜੀ। ਹਾਂਜੀ, ਔਰ ਉੱਥੋਂ ਨਾ ਕੋਈ ਚੀਜ਼ ਆਉਂਦੀ ਆ ਅਤੇ ਨਾ ਕੋਈ ਉੱਧਰ ਨੂੰ ਚੀਜ਼ ਆਉਂਦੀ ਕਿ ਨੋ ਇੰਪੋਰਟ ਐਕਸਪੋਰਟ, ਵੀ ਤੁਸੀਂ ਉਹ 'ਤੇ ਵੀ ਟੈਰਫ ਲਾਈ ਫਿਰਦੇ ਹੋ, ਵੀ ਉਹ ਕਿਤੇ ਲਾਇਆ। ਹਾਂਜੀ, ਸੋ ਗੱਲ ਕੀ ਕਿ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਸਿਰਫ ਅਤੇ ਸਿਰਫ ਕਹਿ ਲਓ ਵੀ ਕੜਮਾਸ ਹੀ ਪਾਇਆ, ਔਰ ਉਸ ਕੜਮਾਸ ਦਾ ਬੜਾ ਮਾੜਾ ਅਸਰ ਇਸ ਵੇਲੇ ਦੇਖਣ ਨੂੰ ਮਿਲ ਰਿਹਾ, ਖਾਸ ਕਰਕੇ ਅਮਰੀਕਾ ਦੇ ਵਿੱਚ। ਜਿਹੜੀ ਬਾਕੀ ਦੁਨੀਆ ਜਿਹੜੀ ਹੈ ਜੀ, ਉਹ ਇਸ ਨੂੰ ਅਪੋਪਨ ਢੰਗ ਨਾਲ ਲੈ ਰਹੀ ਹੈ ਬਹੁਤ ਹੀ, ਜਿਹੜੀ ਹੈ ਜੀ, ਕਿਉਂਕਿ ਅਮਰੀਕਾ ਦੀ ਸਰਪੰਚੀ ਜਿਹੜੀ ਹੈ ਜੀ, ਉਹ ਚੱਲਦੀ ਰਹੀ ਆ। ਅਮਰੀਕਾ ਜਿਹੜਾ ਜੀ, ਉਹ ਛਿੱਤਰ ਖੜਕਾਉਂਦਾ ਰਿਹਾ ਜਿੱਥੇ ਉਹਨਾਂ ਦਾ ਦਾਅ ਲੱਗਦਾ ਸੀ। ਸੋ ਹੁਣ ਦੁਨੀਆ ਜਿਹੜੀ ਹੈ ਜੀ, ਉਹ ਚੇਂਜ ਹੋਣ ਜਾ ਰਹੀ ਆ ਟੋਟਲੀ। ਜਿਹੜਾ ਜੀ, ਉਹਦੀ ਜਿਵੇਂ ਪਿਛਲੇ ਦਿਨ ਮਾਰਕ ਕਰਨੀ, ਉਹਨਾਂ ਨੇ ਵੀ ਆਪਣੀ ਗੱਲਬਾਤ ਵਿੱਚ ਕਿਹਾ ਸੀ ਕਿ ਭਾਈ ਜਿਹੜਾ ਟੋਟਲੀ ਜਿਹੜਾ ਫੰਡਾਮੈਂਟਲਸ ਨੇ ਉਹ ਚੇਂਜ ਹੋ ਰਹੇ ਨੇ। ਔਰ ਜਿਹੜੀ ਉਹਨਾਂ ਨੇ ਇੱਕ ਗੱਲ ਉਸ ਨੂੰ ਕਹੀ ਸੀ ਨਾ, ਵੀ ਭਾਈ ਇਫ ਅਮਰੀਕਾ ਡਜ਼ਨਟ ਵਾਂਟ ਟੂ ਲੀਡ ਕੈਨੇਡਾ ਵਿਲ, ਉਹ ਇੱਕ ਬੜੀ ਵੱਡੀ ਗੱਲ ਹੈ। ਔਰ ਕੈਨੇਡਾ ਜਿਹੜਾ ਜੀ, ਉਹਦੇ ਵਾਸਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਟਰੰਪ ਹੋਰਾਂ ਨੇ ਕੀਤਾ ਨਾ, ਇਹ ਲੌਂਗ ਰਨ ਵਾਸਤੇ ਇੱਕ ਬਹੁਤ ਵੱਡੇ ਨਵੇਂ ਮੌਕੇ ਜਿਹੜੇ ਆ ਜੀ, ਉਹ ਖੋਲੇਗਾ। ਔਰ ਜਿਹਦੇ ਬਾਰੇ ਭਾਵੇਂ ਕਿ ਹੁਣ ਇਸ ਔਖੇ ਵੇਲੇ ਦੇ ਵਿੱਚ ਹੀ ਕੈਨੇਡੀਅਨਜ਼ ਨੇ ਜਾਂ ਫਿਰ ਕੈਨੇਡੀਅਨ ਪੋਲੀਟੀਸ਼ੀਅਨਸ ਨੇ ਸੋਚਿਆ, ਪਰ ਜੋ ਸੋਚਿਆ ਉਹ ਦਰੁਸਤ ਸੋਚਿਆ, ਵੀ ਸਾਨੂੰ ਜਿਹੜਾ ਜੀ ਉਹ ਇੱਕ ਵੱਖਰੇ ਮੌਕਿਆਂ ਦੀ ਭਾਲ ਜਿਹੜੀ ਆ ਉਹ ਕਰਨੀ ਹੋਵੇਗੀ। ਈਵਨ ਤਾਂ ਬਹੁਤ ਸਾਰੇ ਰਿਫੋਰਮਸ ਜਿਹੜੇ ਨੇ ਹੋਣ ਵਾਲੇ ਨੇ, ਆਪਾਂ ਨੂੰ ਬਹੁਤ ਇਹਨੂੰ ਨਹੀਂ ਸੀ ਪਤਾ ਵੀ ਸਾਡੇ ਜਿਹੜੇ ਪ੍ਰੋਵਿੰਸਿਸ ਨੇ ਅਤੇ ਟੈਰਾਟੋਰੀਜ਼ ਨੇ ਇਹਨਾਂ ਦੇ ਆਪਸ ਵਿੱਚ ਕੀ ਰਿਸ਼ਤੇ ਆ, ਜਦੋਂ ਇਹ ਇੱਕ ਦੂਜੇ ਤੋਂ ਸਮਾਨਾਂ ਦੀ ਖਰੀਦਦਾਰੀ ਕਰਦੇ ਨੇ ਉਦੋਂ ਇਹ ਕਿਸ ਢੰਗ ਦੇ ਨਾਲ ਬਿਹੇਵ ਕਰਦੇ ਆ, ਉਹਦੇ ਬਾਰੇ ਗੱਲ ਚੱਲਣ ਲੱਗ ਪਈ ਨਾ। ਹੁਣ ਬਹੁਤੇ ਪ੍ਰੀਮੀਅਰ ਜਿਹੜੇ ਨੇ ਜੀ, ਉਹ ਇਸ ਗੱਲ ਦੇ ਉੱਪਰ ਸਹਿਮਤ ਹੋ ਹੀ ਗਏ ਨੇ ਕਿ ਭਾਈ ਸਾਨੂੰ ਇੱਕ ਇਕਾਨਮੀ ਚਾਹੀਦੀ ਹੈ, ਇਕਾਨਮੀ ਇੱਕ ਚਾਹੀਦੀ ਵੀ ਹੈ। ਹਾਂਜੀ, ਸੋ ਇਹਦਾ ਬੜਾ ਵੱਡਾ ਜਿਹੜਾ ਇੰਪੈਕਟ ਜਿਹੜਾ ਜੀ ਉਹ ਪਵੇਗਾ। ਰਾਤੀ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਹੀ, ਫੇਸਬੁੱਕ ਦੇ ਉੱਪਰ ਚੱਲਦੀ ਸੀ ਗੱਲ, ਸਾਡੇ ਕੁਲਤਾਰਾ ਸਿੰਘ ਪਧਿਆਰਾ ਹੋਰੀ ਨੇ ਜਿਹੜੇ ਕਿ ਬਹੁਤ ਵਧੀਆ ਵਧੀਆ ਖਾਸ ਕਰਕੇ ਬਹੁਤੀਆਂ ਖ਼ਬਰਾਂ ਜਿਹੜੀਆਂ ਨੇ ਜੀ, ਬੜੇ ਇਨ ਟੱਚ ਰਹਿੰਦੇ ਨੇ ਅਤੇ ਬੜੇ ਸਾਫ਼ ਸੁਥਰੇ ਢੰਗ ਦੇ ਨਾਲ ਉਹ ਸ਼ੇਅਰ ਕਰਦੇ ਹੁੰਦੇ ਨੇ, ਉੱਥੋਂ ਵੀ ਥੱਲੇ ਡਿਸਕਸ਼ਨ ਜਿਹੜੀਆਂ ਨੇ ਜੋ ਉਹ ਸ਼ੁਰੂ ਹੋ ਜਾਂਦੀਆਂ ਨੇ। ਸਾਡੀ ਬਹੁਤੀ ਜਨਸੰਖਿਆ ਇਹੋ ਜਿਹੀ ਆ ਜਿਨ੍ਹਾਂ ਨੂੰ ਕਹਿ ਲਓ ਕਿ ਸਾਡੀ ਫੈਡਰਲ ਜੁਰਿਸਡਿਕਸ਼ਨ ਆ ਉਹ ਕੀ ਆ, ਸਾਡੇ ਪ੍ਰੋਵਿੰਸ ਦਾ ਅਧਿਕਾਰ ਖੇਤਰ ਕੀ ਆ, ਜਾਂ ਫਿਰ ਸਾਡੀਆਂ ਜਿਹੜੀਆਂ ਮਿਊਨਸੀਪੈਲਿਟੀਜ਼ ਨੇ ਉਹਦਾ ਅਧਿਕਾਰ ਖੇਤਰ ਕੀ ਆ, ਬਹੁਤਿਆਂ ਨੂੰ ਇਹਦਾ ਗਿਆਨ ਹੈ ਹੀ ਨਹੀਂ। ਬਹੁਤੇ ਜਿਹੜੇ ਸਾਡੇ ਸਿਟੀਜ਼ ਦੇ ਇਸ਼ੂਜ਼ ਨੇ ਜਿਨ੍ਹਾਂ ਦੀ ਲੁੱਕ ਆਫਟਰ ਜਿਹੜੀ ਹੈ ਸਾਡੇ ਮਿਊਨਸੀਪੈਲਿਟੀਜ਼ ਕਰਦੀਆਂ ਨੇ, ਅਸੀਂ ਕਈ ਵਾਰ ਉਹ ਜਿਹੜੇ ਜੀ ਕਈ ਵਾਰ ਕਿ ਬਹੁਤੀ ਵਾਰ ਉਹ ਫੈਡਰਲ ਸਰ ਪਾ ਦਿੰਦੇ ਹਾਂ, ਜਿਹੜੇ ਸਾਡੇ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਹੁੰਦੀ ਆ ਉਹ ਵੀ ਅਸੀਂ ਉਧਰਲੇ ਪਾਸੇ, ਕਿਉਂਕਿ ਸਾਡੇ ਉੱਥੇ ਜਿਨ੍ਹਾਂ ਮੁਲਕਾਂ ਦੇ ਵਿੱਚੋਂ ਅਸੀਂ ਆਏ ਹਾਂ ਨਾ, ਉਹਨਾਂ ਮੁਲਕਾਂ ਦੇ ਵਿੱਚ ਉਹ ਹੀ ਸਮਝਿਆ ਜਾਂਦਾ ਵੀ ਜਿਹੜਾ ਐਮਪੀ ਹੁੰਦਾ ਉਹ ਸਭ ਤੋਂ ਵੱਡਾ ਹੁੰਦਾ, ਪ੍ਰਧਾਨ ਮੰਤਰੀ ਸਭ ਤੋਂ ਵੱਡਾ ਹੁੰਦਾ, ਉਹ ਤੋਂ ਬਾਅਦ ਫਿਰ ਐਮਪੀ ਹੁੰਦੇ ਆ, ਐਮਪੀ ਤੋਂ ਬਾਅਦ ਫਿਰ ਮੁੱਖ ਮੰਤਰੀ, ਮੁੱਖ ਮੰਤਰੀ ਤੋਂ ਬਾਅਦ ਫਿਰ ਐਮਐਲਏ, ਅਤੇ ਫਿਰ ਜਿਹੜੇ ਸਿਟੀ ਕੌਂਸਲਰ ਨੇ ਜਾਂ ਫਿਰ ਦੂਜੇ ਪੰਜ ਸਰਪੰਚ, ਉਹਨਾਂ ਨੂੰ ਤਾਂ ਆਪਾਂ ਸਮਝਦੇ ਕੁਛ ਨਹੀਂ, ਪਰ ਇੱਥੇ ਇਹੋ ਜਿਹਾ ਸਿਸਟਮ ਨਹੀਂ ਆ। ਇੱਥੇ ਇਹਨਾਂ ਨੇ ਕਹਿ ਲਓ ਕਿ ਖੇਤਰ ਵੰਡੇ ਹੋਏ ਨੇ, ਇੱਕ ਦੂਜੇ ਦੇ ਵਿੱਚ ਕੋਈ ਬਹੁਤ ਹੀ ਦਖਲਅੰਦਾਜ਼ੀ ਇਹ ਕਰਦੇ ਨਹੀਂ। ਹੁਣ ਮੰਨ ਲਓ ਜਿਹੜਾ ਕਿ ਜੋ ਵੀ ਟੈਕਸੇਸ਼ਨ ਸਿਸਟਮ ਹੈ ਉਹਦੇ ਵਿੱਚੋਂ, ਚਾਹੇ ਉਹ ਹੈਲਥ ਵਾਸਤੇ ਆ, ਚਾਹੇ ਉਹ ਐਜੂਕੇਸ਼ਨ ਵਾਸਤੇ ਆ, ਚਾਹੇ ਉਹ ਇਨਫਰਾਸਟ੍ਰਕਚਰ ਵਾਸਤੇ ਆ, ਸੋ ਜਿਹੜੀ ਫੰਡ ਹੈਗਾ ਜੀ ਉਹ ਪ੍ਰੋਵਿੰਸਿਸ ਨੂੰ ਮਿਲਦਾ, ਪ੍ਰੋਵਿੰਸਿਸ ਨੂੰ ਉੱਕਾ ਪੁੱਕਾ ਮਿਲ ਜਾਂਦਾ ਕਿ ਭਾਈ ਆਹ ਲਓ ਚੁੱਕੋ ਤੁਹਾਡੇ ਹੈਲਥ ਵਾਸਤੇ ਆ ਪੈਸੇ। ਉਹ ਤੋਂ ਬਾਅਦ ਪ੍ਰੋਵਿੰਸ ਨੇ ਡਿਸਾਈਡ ਕਰਨਾ ਕਿ ਕਿੱਥੇ ਕੋਈ ਹਸਪਤਾਲ ਬਣਨ ਵਾਲਾ, ਉਹ ਡਿਸਾਈਡ ਕਰਦੇ ਨੇ, ਸਿੱਧਾ ਫੈਡਰਲ ਜਿਹੜਾ ਇਨਫਲੂਐਂਸ ਨਹੀਂ ਕਰਦੀ ਕਿ ਨਹੀਂ ਭਾਈ ਆਹ ਤੁਸੀਂ ਇੱਥੇ ਬਣਾਓ, ਇੱਥੇ ਸਾਡੀਆਂ ਵੋਟਾਂ ਵੱਧ ਸੀਗੀਆਂ ਤੁਹਾਨੂੰ ਇੱਥੇ ਬਣਾਉਣਾ ਪੈਣਾ, ਨਹੀਂ ਇੱਦਾਂ ਦਾ ਕੁਛ ਨਹੀਂ ਚੱਲਦਾ। ਹੁਣ ਆਪਾਂ ਜੁਡੀਸ਼ਰੀ ਦੀ ਗੱਲ ਚੱਲਦੀ ਹੁੰਦੀ, ਅੱਜ ਕੱਲ੍ਹ ਨਾ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਚੱਲਦੀਆਂ ਨੇ ਜਿਹੜੇ ਕੈਂਡੀਡੇਟ ਨੇ ਇਸ ਵੇਲੇ ਖੜੇ, ਕਿਉਂਕਿ ਸਾਡੇ ਸਭ ਤੋਂ ਨੇੜੇ ਹੈਗਾ ਜੀ, ਕਿਉਂਕਿ ਲਾਅ ਐਂਡ ਆਰਡਰ ਜਿਹੜਾ ਉਸ ਦੇ ਬਾਰੇ ਅਸੀਂ ਬਹੁਤ ਚਿੰਤਤ ਹਾਂ, ਜੋ ਸਾਡੇ ਆਲੇ ਦੁਆਲੇ ਮਾਹੌਲ ਬਣਿਆ ਅਸੀਂ ਉਸ ਤੋਂ ਬੜੇ ਚਿੰਤਤ ਹਾਂ। ਪਰ ਉਹਦੇ ਲਈ ਜਿਹੜੀਆਂ ਸਾਡੀਆਂ ਇਹ ਸਰਕਾਰਾਂ ਨੇ, ਚਾਹੇ ਸਾਡੀ ਲੋਕਲ ਮਿਊਨਸੀਪੈਲਿਟੀ ਹੈ, ਚਾਹੇ ਸਾਡੇ ਪ੍ਰੋਵਿੰਸਿਸ ਨੇ,
ਇਹ ਅਕਸਰ ਗੱਲ ਸੁਣਦੇ ਜੇ ਕਿਉਂਕਿ ਆਪਣੇ ਗਲੋਂ ਗਲਾਵਾਂ ਲਾ ਕੇ ਅਤੇ ਦੂਜੇ ਸਿਰ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ, ਆਪਾਂ ਉਹਦੀ ਗੱਲ ਕਰਨੀ ਹੈ, ਇੱਕ ਆਪਾਂ ਨਿੱਕੀ ਜਿਹੀ ਬ੍ਰੇਕ ਲੈ ਲਈਏ, ਇਹਦੇ ਬਾਅਦ ਵਿੱਚ ਫਿਰ ਕਾਫੀ ਜ਼ਿਆਦਾ ਐਡਵਰਟਾਈਜ਼ਮੈਂਟ ਜਿਹੜੀ ਉਹ ਬਚ ਜਾਂਦੀ ਹੈ ਜੀ, ਅਤੇ ਆਪਾਂ ਆਹ ਗੱਲਾਂ ਸੁਣ ਐਡਵਰਟਾਈਜ਼ਮੈਂਟ ਸੁਣ ਕੇ ਫਿਰ ਇਸ 'ਤੇ ਗੱਲਬਾਤ ਕਰਦੇ ਹਾਂ।
HK Tire Center to cars and trucks se brand new ya old tires le sakde ho.
BF Cordage, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 6472954600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6637 6487 3004 3 6।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 6473888 5453 6473888 5153 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-4168 4161-01-0478 ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫੇਰ ਸਵਾਗਤ ਜੀ, ਉਮੀਦ ਹੈ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ, ਤੇ ਜੇ ਤੁਸੀਂ ਇਸ ਦੇ ਦੌਰਾਨ ਗੱਲਬਾਤ ਕਰਨੀ ਚਾਹੋ ਤਾਂ 416-620-1778 ਸਟੂਡੀਓ ਦਾ ਫੋਨ ਨੰਬਰ ਹੈ। ਲਾ ਐਂਡ ਆਰਡਰ ਦੀ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ, ਕ੍ਰਿਮੀਨਲ ਐਕਟੀਵਿਟੀਜ਼ ਦੀ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ, ਆਪਾਂ ਅੱਗੇ ਵੀ ਕੀਤੀ ਸੀ ਗੱਲ। ਉਸ ਤੋਂ ਪਹਿਲਾਂ ਮੇਰੇ ਨਾਲ ਸਰਦਾਰ ਬਲਵਿੰਦਰ ਸਿੰਘ ਹੋਰੀ ਜੁੜ ਚੁੱਕੇ ਨੇ, ਆਪਾਂ ਇਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਕੇ ਤੇ ਫਿਰ ਆਪਾਂ ਆਪਣੀ ਹੋਰ ਗੱਲਬਾਤ ਅੱਗੇ ਕਰਦੇ ਹਾਂ। ਜੀ ਆਇਆਂ ਨੂੰ ਸਵਾਗਤ ਹੈ ਜੀ।
ਰੈਸੀਪ੍ਰੋਕਲ ਟੈਰਿਫ ਦਾ ਮੁੱਲ ਹੁੰਦਾ ਵੀ ਜੇ ਤੁਸੀਂ ਸਾਨੂੰ ਟੈਰਿਫ ਲਾਓਗੇ ਤੇ ਤਾਂ
ਅਸੀਂ ਵੀ ਲਾਵਾਂਗੇ,
ਜੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂਜੀ, ਤੋ ਐਵੇਂ ਨਿਊਜ਼ ਵਾਲੇ ਗੱਲਾਂ ਬਾਤਾਂ ਕੀ ਰੂੜਾ ਲੈਂਦੇ ਫਨੀ ਜੀਆਂ। ਹਾਂਜੀ
ਜੀ,
ਤੇ ਦੂਜੀ ਗੱਲ ਜਿਹੜੀ ਆ ਮਾਰਕੀਟ ਦੀ, ਸ਼ੋਰਟ ਦੇ ਵਿੱਚ ਮਾਰਕੀਟ ਦਾ ਹਿਸਾਬ ਦੱਸ ਦਿੰਦੇ ਆ ਬਈ, ਜਿਹੜੇ ਟਾਪ 10% ਅਮੈਰੀਕਨ ਆ ਉਹ 88% ਜਿਹੜੀ ਆ ਵੈਲਥ ਓਨ ਕਰਦੇ ਆ ਮਾਰਕੀਟ ਦੇ ਵਿੱਚ,
ਹਾਂਜੀ ਬਿਨਾਂ ਸ਼ੱਕ।
ਤੇ ਅਗਲਾ ਜਿਹੜੇ 40% ਆ ਉਹ ਓਨ ਕਰਦੇ ਆ 12% ਹੋ ਗਈ, 100% ਹੋ ਗਈ, ਪੂਰੀ 50% ਹੋ ਗਏ ਬੰਦੇ, ਹਾਂਜੀ। ਜਿਹੜੀ ਬਾਕੀ 50% ਪਾਪੂਲੇਸ਼ਨ ਹੈ ਉਹ ਓਨ ਕੀ ਕਰਦੀ ਆ, ਓਨ ਕਰਦੀ ਆ ਕ੍ਰੈਡਿਟ ਕਾਰਡ, ਮੋਰਗੇਜਾਂ ਦੇ ਲੋਨ, ਕਾਰਾਂ ਦੇ ਲੋਨ, ਤੇ ਘਰ ਓਨ ਕਰਦੇ, ਜਿਹਦੇ ਚ 80% ਉਹਦਾ ਆਪਣਾ ਹੈ ਹੀ ਨੀ, ਹਾਂਜੀ। ਸੋ ਉਹਨਾਂ ਦਾ ਖਰਚਾ ਪਾਣੀ ਵਧੂਗਾ ਤੇ ਮਾਰਕੀਟ ਜਿਹੜੀ ਆ ਉਹ ਉੱਤੇ ਜਾਊਗੀ। ਇਹਦਾ ਛੋਟਾ ਜਿਹਾ ਹਿਸਾਬ ਤਾਂ ਦੇਖ ਲੋ, ਪਿਛਲੇ 20-25 ਸਾਲ ਦਾ ਜੇ ਹਿਸਾਬ ਲਾਈਏ ਤੇ ਲੋਕਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਆ ਉਹ ਡਾਊਨ ਗਿਆ, ਹਾਂਜੀ। ਭਾਵ ਕਹਿਣ ਤੋਂ ਕਿ ਉਹਨਾਂ ਦੀ ਅਫੋਰਡੇਬਿਲਟੀ ਚੋਂ ਪਤਾ ਲੱਗ ਜਾਂਦਾ ਵੀ ਉਹਨਾਂ ਦਾ ਸਟੈਂਡਰਡ ਉੱਤੇ ਜਾ ਰਿਹਾ ਕਿ ਡਾਊਨ ਜਾ ਰਿਹਾ। ਤੇ ਦੂਜੇ ਪਾਸੇ ਜਿਹੜੀ ਮਾਰਕੀਟ ਆ ਉਹ ਮਾਰੀ ਆ ਛਾਲਾਂ, ਤਾਂ ਹੀ ਜ਼ਿਆਦਾ ਮਾਰੀ ਆ, ਇੱਕਦਮ ਹੋ ਸਕਦਾ ਵੀ ਮਾਰਕੀਟ ਤਾਂ ਦੀ ਤਾਂ ਜਾਈਏ, ਲੋਕੀ ਥੱਲੇ ਜਾਈ ਜਾਣ, ਹਾਂਜੀ। ਸੋ ਇਹਦੇ ਵਿੱਚ ਇਹ ਆ ਵੀ ਜਦੋਂ ਉੱਤੋਂ ਕੱਟ ਲੱਗਣਾ ਆ ਤੇ ਜਿਹੜਾ ਥੱਲੇ ਆ ਉਹਨਾਂ ਨੂੰ ਫਾਇਦਾ ਹੋਏਗਾ, ਹੁਣ ਇਹਦੇ ਨਾਲ ਇੰਟਰਸਟ ਰੇਟ ਥੋੜਾ ਜਿਹਾ ਡਾਊਨ ਹੋਣ ਦੀ ਸੰਭਾਵਨਾ ਹੋਏਗੀ ਤੇ ਜਿਹੜੇ ਥੱਲੇ 50% ਬੈਠੇ ਆ ਕ੍ਰੈਡਿਟ ਕਾਰਡ ਵਾਲੇ ਉਹਨਾਂ ਨੂੰ ਥੋੜਾ ਬਹੁਤ ਫਾਇਦਾ ਹੋਏ ਇਹਦੇ ਨਾਲ, ਹਾਂਜੀ। ਤੇ ਰਿਹਾ ਸਵਾਲ ਮਾਰਕੀਟ ਨੇ ਜਿਹੜਾ ਆ ਰਿਕਵਰ ਤੇ ਕਰਨਾ ਹੀ ਕਰਨਾ, ਪਰ ਉਹਦੇ ਵਿੱਚ ਰਿਕਵਰੀ ਆਸਾਨ ਹੋਣੀ ਹੈ, ਜਿਸ ਤਰ੍ਹਾਂ ਹਾਊਸਿੰਗ ਮਾਰਕੀਟ ਦੀ ਵੀ ਅੱਗੇ ਐਗਜ਼ਾਮਪਲ ਦਿੱਤੀ ਸੀ, ਥੋੜਾ ਜਿਹਾ ਲੌਂਗ ਰਨ ਤੇ ਹੁੰਦਾ, ਉਹ ਸ਼ਾਰਟ ਰਨ ਤੇ ਹੁੰਦਾ। ਜਿਹੜੇ ਬੰਦਿਆਂ ਨੇ ਉਹਦੀ ਰੀਸੈਟ ਵੇਖ ਕੇ ਫਿਰ ਇਨਵੈਸਟ ਕਰਨਾ, ਉਹਨਾਂ ਨੇ ਫਿਰ ਫਾਇਦਾ ਉਠਾਉਣਾ। ਜਿਨ੍ਹਾਂ ਨੇ ਪਹਿਲੋਂ ਬਬਲ ਇਕਾਨਮੀ ਦੇ ਵਿੱਚ ਫਾਇਦਾ ਉਠਾਇਆ ਉਹਨਾਂ ਨੂੰ ਸਭ ਤੋਂ ਪਹਿਲੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਪਰ ਜਿਹੜਾ ਪੈਨਿਕ ਜ਼ਿਆਦਾ ਹੁੰਦਾ ਨਾ, ਪੈਨਿਕ ਕਰਕੇ ਜਿਹੜੀ ਆਪੋਜੀਸ਼ਨ ਹੋ ਗਈ ਦੂਜੇ ਤੀਜੇ, ਫਿਰ ਉਹਨਾਂ ਨੇ ਕੋਈ ਨਾ ਕੋਈ ਪੁਆਇੰਟ ਦੇ ਹੱਥ ਤੇ ਫੜ ਕੇ ਭੱਜਣਾ ਹੁੰਦਾ ਨਾ ਉਹਦੇ ਨਾਲ, ਇਹਦਾ ਇਹ ਇਫੈਕਟ ਹੈਗਾ। ਤੇ ਬਹੁਤ ਹੀ ਇਹਦੇ ਵਿੱਚ ਜਿਹੜੀ ਆ ਜਿਹੜੀ ਨਾ ਕਹਿ ਦਿੰਦੇ ਜੀ ਇਹ ਤੁਹਾਡੇ ਇੱਥੇ ਸਮਾਨ ਮਹਿੰਗਾ ਹੋਜੂ, ਤੇ ਜੇ ਉਹ ਐਗਜ਼ਾਮਪਲ ਅਮੈਰੀਕਾ ਦੀ ਉੱਥੇ ਮਹਿੰਗਾ ਹੋ ਜੂ ਤੇ ਫਿਰ ਦੂਜਿਆਂ ਨੂੰ ਇਹਦਾ ਕਾਹਦਾ ਫਿਕਰ ਪਿਆ ਹੋਇਆ ਜਾ ਰਿਹਾ ਹੈ, ਉਹਨਾਂ ਨੂੰ ਪੈਣਾ ਚਾਹੀਦਾ ਜਿਹਨਾਂ ਦੇ ਮਹਿੰਗੇ ਹੋ ਗਏ ਨਾ, ਇਹ ਵੀ ਚੀਜ਼ ਵੇਖਣਾ। ਤੇ ਇਹ ਨਾ ਜਦੋਂ ਹੁਣ ਮੰਨ ਲਓ ਇੱਥੇ ਸਾਡੇ ਬਹੁਤਾ ਹੀ ਸਮਾਨ ਇੰਪੋਰਟ ਹੋ ਕੇ ਚਾਈਨਾ ਤੋਂ ਆਉਂਦਾ, ਹੁਣ ਸਾਨੂੰ ਮੈਂ ਈ ਮਾਰਕੀਟ ਦੇ ਵਿੱਚ ਵੀ ਰਿਹਾ, ਮੈਨੂੰ ਪਤਾ ਵੀ ਉੱਥੋਂ ਕਿੰਨੇ ਕੁ ਦਾ ਤੁਰਦਾ ਤੇ ਇੱਥੇ ਕਿੰਨੇ ਕੁ ਦਾ 4-4 ਗੁਣਾ ਜ਼ਿਆਦਾ ਅੱਗੇ ਵੇਖਦਾ, ਹਾਂਜੀ। ਉਹਦੇ ਚ ਫਾਇਦਾ ਕਿਹਨੂੰ ਹੋਇਆ? ਨਾ ਤੇ ਬਹੁਤਾ ਮੈਨੂਫੈਕਚਰਰ ਨੂੰ ਫਾਇਦਾ ਹੋਇਆ, ਉਹਨੇ ਚੀਪ ਲੇਬਰ ਦੇ ਨਾਲ ਚੀਪ ਤੁਹਾਨੂੰ ਸਮਾਨ ਵੇਚ ਦਿੱਤਾ, ਤੇ ਇੱਥੇ ਮਹਿੰਗਾ ਵੇਚਿਆ ਗਿਆ। ਉਹਦੇ ਵਿੱਚ ਜਿਹੜੇ ਇੰਪੋਰਟ ਕਰਨ ਵਾਲੇ ਉਹਨਾਂ ਨੂੰ ਫਾਇਦਾ ਹੁੰਦਾ, ਤੇ ਜਿਹੜੀ ਰਿਟੇਲਰ ਹੁੰਦੀ ਉਹਨਾਂ ਨੂੰ ਫਾਇਦਾ ਹੁੰਦਾ, ਹਾਂਜੀ। ਨਾ ਤੇ ਉਹ ਬਣਾਉਣ ਵਾਲੀ ਕੰਟਰੀ ਨੂੰ ਬਹੁਤਾ ਫਾਇਦਾ ਹੁੰਦਾ ਤੇ ਨਾ ਜਿਹੜਾ ਆਪਣਾ ਕੰਜ਼ੂਮਰ ਉਹਨੂੰ ਫਾਇਦਾ, ਆਪਣੀ ਗਵਰਨਮੈਂਟ ਨੂੰ ਫਾਇਦਾ ਹੁੰਦਾ। ਤੇ ਜਦੋਂ ਗਵਰਨਮੈਂਟ ਟੈਰਿਫ ਲਾਉਂਦੀ ਉਹ ਮਿਡਲ ਚ ਆ ਕੇ ਕਹਿੰਦੀ ਵੀ ਸਾਡਾ ਹਿੱਸਾ ਕਿਤੇ ਭਾਈ ਕਿੱਥੇ ਆ, ਹਾਂਜੀ। ਤੇ ਦੂਜੀ ਗੱਲ ਇਹ, ਮੰਨ ਲਓ ਇੱਕ ਅਸੀਂ ਨਾਲ ਦੇ ਪਿੰਡ ਨੂੰ 100 ਬੋਰੀ ਕਣਕ ਦੀ ਵੇਚਦੇ ਹਾਂ, ਹਾਂਜੀ, 100 ਰੁਪਏ ਦੀ ਵੇਚ ਦਿੰਦੇ, ਹਾਂਜੀ। ਉਹ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ 10% ਟੈਰਿਫ ਲਾਵਾਂਗੇ, ਹੁਣ ਉਹਨਾਂ ਨੂੰ 110 ਦੀ ਪੈ ਗਈ ਉਸ ਪਿੰਡ ਵਾਲਿਆਂ ਨੂੰ, ਹਾਂਜੀ। ਤੇ ਜਿਹੜੇ ਇਧਰ ਬੰਦੇ ਆ ਉਹ ਅੱਗੋਂ ਵਾਲੇ ਜਿਹੜੇ ਸੋਚਦੇ ਵੀ 100 ਬੋਰੀ ਦੀ ਬਜਾਏ ਹੁਣ ਆਪਾਂ 90 ਨਾਲ ਗੁਜ਼ਾਰਾ ਕਰਨਾ ਸ਼ੁਰੂ ਕਰਦੇ ਹਾਂ ਕਿਉਂਕਿ ਮਹਿੰਗੀ ਹੋ ਗਈ। ਫਿਰ ਜਿਹੜੇ ਪਿੱਛੇ ਵਾਲੇ ਉਹਨਾਂ ਦੀਆਂ 10 ਬੋਰੀਆਂ ਵੱਧ ਗਈਆਂ, ਕਿਉਂਕਿ ਕਹਿੰਦੇ ਹੁਣ 90 ਖਰੀਦਣੀਆਂ ਜਾਂ 10 ਵੱਧ ਗਈਆਂ, ਉਹਨਾਂ ਨੇ ਫਿਰ ਰੇਟ ਘਟਾਉਣ ਦੀ ਕੋਸ਼ਿਸ਼ ਕਰਨੀ ਹੈ, ਭਾਈ ਆ ਵੀ ਲੈ ਲਓ ਅਸੀਂ ਰੇਟ ਘਟਾ ਦਿੰਦੇ। ਟੈਰਿਫ ਦਾ ਕੱਲਾ ਤੇ ਕੱਲਾ ਇਹੋ ਹੀ ਇਫੈਕਟ ਨਹੀਂ ਹੁੰਦਾ ਕਿ ਜਿਹੜੀ ਇੰਪੋਰਟ ਡਿਊਟੀ ਲੱਗਣ ਦਾ ਚੀਜ਼ਾਂ ਮਹਿੰਗੀਆਂ ਹੈਗੀਆਂ, ਜਿਹੜੀਆਂ ਚੀਜ਼ਾਂ ਸਗੋਂ ਪਹਿਲਾਂ ਹੀ ਮਹਿੰਗੀਆਂ ਉਹਨਾਂ ਨੂੰ ਫਿਰ ਫੋਰਸ ਕੀਤਾ ਜਾਂਦਾ ਵੀ ਇਹਨਾਂ ਦੀ ਹੁਣ ਜਿਹੜੀ ਆ ਨੈਗੋਸ਼ੀਏਟ ਕਰੋ, ਇਹਨਾਂ ਦੀ ਥੋੜੀ ਬਹੁਤੀ ਪ੍ਰਾਈਸ ਘਟਾਓ। ਸੋ ਕਹਿਣ ਤੋਂ ਭਾਵ ਇਹ ਆ ਵੀ ਜੇ 10% ਵੱਧਦੀ ਉਹ ਐਕਚੁਲੀ ਮੇ ਬੀ 5% ਵੱਧਦੀ ਹੋਵੇ, ਔਰ ਉਹਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਗਵਰਨਮੈਂਟ ਨੂੰ ਇਹ ਹੁੰਦਾ, ਉਹਨਾਂ ਕੋਲ ਫਿਰ ਐਕਸੈਸ ਫੰਡ ਹੋ ਜਾਂਦੇ ਲੋਕਾਂ ਨੂੰ ਸਬਸਿਡਾਈਜ਼ ਕਰਨ ਵਾਸਤੇ। ਇਮੈਜਿਨ ਕਿ ਤੁਸੀਂ 500 ਦੀ ਕਿਸੇ ਚੀਜ਼ ਦੀ ਇੰਪੋਰਟ ਕਰਦੇ ਆ ਤੇ ਉਹਦੇ ਤੋਂ ਤੁਸੀਂ 50 ਜਿਹੜਾ ਆ 10% ਦੇ ਹਿਸਾਬ ਨਾਲ ਤੁਹਾਡੇ ਪੱਲੇ 50 ਬਿਲੀਅਨ ਪੈ ਗਿਆ ਜੀ, ਹਾਂਜੀ, ਗਵਰਨਮੈਂਟ ਦੇ ਕਾਸਟ ਦੇ ਵਿੱਚ। ਦੂਜੇ ਪਾਸੇ ਫਾਰਮਰ ਜਿਹੜੇ ਉਹ $25 ਬਿਲੀਅਨ ਦੀ ਐਕਸਪੋਰਟ ਕਰਦੇ, ਉਹਨਾਂ ਨੂੰ ਕਿੰਨਾ ਫਰਕ ਪਊਗਾ? ਉਹਨਾਂ ਨੂੰ ਸਬਸਿਡਾਈਜ਼ ਕਰਨਾ ਉਹਨਾਂ ਵਾਸਤੇ ਬਹੁਤ ਛੋਟੀ ਜਿਹੀ ਗੱਲ ਆ। ਸੋ ਇਹ ਸਾਰਾ ਜਦੋਂ ਮਾਰਕੀਟ ਦਾ ਹਿਸਾਬ ਕਿਤਾਬ ਲਾ ਕੇ,
ਪਰ ਜਿਹਨੂੰ ਪਤਾ ਹੋਊ ਉਹ ਹੀ ਕਰੂਗਾ, ਦੂਜਾ ਬੰਦਾ ਤੇ ਉਹ ਜਿਹਾ ਰਹੂਗਾ ਗੰਜਾ ਹੋਰੂ।
ਉਸ ਖਬਰਾਂ ਸੁਣ ਕੇ ਕਨਫਿਊਜ਼ ਹੈ ਨਾ, ਇਹੋ ਤਾਂ ਗੱਲ ਹੈ। ਥੋੜਾ ਬਹੁਤ ਉਹਨੂੰ ਕਲੀਅਰ ਵੇਖਣ ਦੀ ਲੋੜ ਹੁੰਦੀ, ਕਿਉਂਕਿ ਜਿਹੜੇ ਨਿਊਜ਼ ਵਾਲੇ ਆ ਮੋਸਟਲੀ ਜਿੱਦਾਂ ਆਪਾਂ ਕਹਿੰਦੇ ਗਲੋਬਲਿਸਟ, ਇਹਨਾਂ ਦੇ ਕੰਟਰੋਲ ਦੇ ਵਿੱਚ ਆ, ਇਹਨਾਂ ਦੇ ਏਜੰਡੇ ਦੇ ਨਾਲ ਖਬਰ ਜ਼ਿਆਦਾ ਚੱਲਦੀ ਹੈ। ਜਦੋਂ ਆਪਾਂ ਅਗਲੇ ਤੋਂ ਸਿੱਧੀ ਖਬਰ ਸੁਣ ਕੇ ਆਪ ਉਹਨੂੰ ਥੋੜਾ ਜਿਹਾ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰੀਏ, ਫਿਰ ਸਾਨੂੰ ਜਿਹੜਾ ਸੱਚ ਉਹਦੇ ਵਿੱਚੋਂ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਤੇ ਐਂਡ ਦੀ ਗੱਲ ਇਹ ਆ ਵੀ ਲੋਕਾਂ ਦੀ ਇਹ ਹਮੇਸ਼ਾ ਕੰਪਲੇਂਟ ਰਹਿੰਦੀ ਹੈ ਵੀ ਚੀਜ਼ਾਂ ਬਹੁਤ ਮਹਿੰਗੀਆਂ ਮਹਿੰਗੀਆਂ। ਹੁਣ ਦੇਖਿਓ ਪੈਟਰੋਲ ਪੰਪ ਤੇ ਦੇਖਿਓ ਇੱਥੇ ਕਿੰਨਾ ਫਰਕ ਪੈ ਜਾਂਦਾ, ਅੱਜ $3 ਤੋਂ ਥੱਲੇ ਗੈਲਨ ਆ ਗਈ ਕਿ ਨਹੀਂ ਨਾਲ ਹੀ, ਹਾਂਜੀ
ਹਾਂਜੀ। ਇੱਥੇ ਵੀ ਮੈਂ ਕੱਲ ਨਿਕਲਿਆ ਜੀ 1:19 ਨੂੰ ਸੀਗਾ ਜੀ, 1:19-9 ਨੂੰ
ਅਜੇ ਹੋਰ ਫਰਕ ਪੈਣਾ ਉਹਦਾ ਕਾਰਨ ਫਰਕ ਪੈਣ ਦਾ ਜਿਹੜਾ ਗਰੋਸਰੀ ਮਾਰਕੀਟ ਹੈ ਮੈਂ ਟਰਕਿੰਗ ਕੰਪਨੀ ਰਨ ਕੀਤੀ ਅਸੀਂ ਨਾਲ ਹੀ ਸਰ ਚਾਰਜ ਲਾ ਦਿੰਦੇ ਹੁੰਦੇ 7.5% ਐਸ ਵੀਕ ਜੋੜ ਦਿਓ ਜੀ 5% ਗੈਸ ਵੱਧ ਗਈ ਜਾਂ 9% ਜੋੜ ਦਿਓ ਉਹ ਜਿਸ ਵੀਕ ਥੱਲੇ ਆਉਂਦੀ ਸੀ ਨਾਲ ਸਰ ਚਾਰਜ ਜਿਹੜਾ ਕੈਂਸਲ ਹੋ ਜਾਂਦਾ ਸੀਗਾ ਇਹ ਜਿੰਨੀਆਂ ਗਰੋਸਰੀ ਪ੍ਰਾਈਸਾਂ ਸਾਰਿਆਂ ਦਾ ਓਰੀਜਨ ਜਿਹੜਾ ਟਰਾਂਸਪੋਰਟੇਸ਼ਨ ਤੋਂ ਸ਼ੁਰੂ ਹੁੰਦਾ ਹਾਂਜੀ ਜਦੋਂ ਇਹ ਘੱਟ ਹੋਣੀ ਸ਼ੁਰੂ ਹੋਈ ਤਾਂ ਹੌਲੀ ਹੌਲੀ ਜਿਹੜੀ ਕੰਜ਼ੂਮਰ ਜਿਹੜੀਆਂ ਲੈਵਲ ਆ ਉੱਤੇ ਜਿਹੜਾ ਲੋਕਾਂ ਨੂੰ
ਫਾਇਦਾ ਹੋਣਾ ਸ਼ੁਰੂ ਹੋਏਗਾ। ਮੈਂ ਟੈਂਕੀ ਭਰਾ ਲਾ ਉਹਦੇ ਲਾਈ ਨੀ
ਸਾਰੇ ਪੁਰਾਣੇ ਟੈਮ ਚ ਨਾ ਜਦੋਂ 40 ਤੋਂ ਥੱਲੇ ਗੈਸ ਆਉਣੀ ਤਾਂ ਅਸੀਂ $20 ਕਹਿਣਾ ਪਵਾ ਲਈਏ ਤੇ ਉਹ ਮੁੱਕਦੇ ਹੀ ਨੀ ਸੀ
ਮੁੱਕਦੇ ਨੀ ਹੁੰਦੇ ਸੀ
ਥੋੜੀ
ਬਹੁਤ। ਤੁਸੀਂ ਜਦੋਂ ਆਏ ਆ ਉਦੋਂ ਕੀ ਹੁੰਦਾ ਸੀ ਗੈਸ ਕਿੰਨੀ ਨੂੰ ਹੁੰਦੀ ਸੀ
ਤੁਹਾਨੂੰ ਦੱਸਿਆ 40% ਦੇ ਦੁਆਲੇ ਫਿਰ
ਹਾਂ ਮੈਂ ਵੀ 42-43-47 ਤੇ ਬਹੁਤ ਚਿਰ ਰਹੀ ਨਾ ਸਾਡੇ ਉੱਥੇ ਅਸੀਂ ਅਸੀਂ ਪਿੰਚ ਮਿਲਵਨ ਚ ਰਹਿੰਦੇ ਹੁੰਦੇ ਸੀ ਤੇ ਉੱਥੇ ਜਿੱਥੇ ਉਹ ਗੁਰਦੁਆਰਾ ਨਾ ਤੇ ਉਹਦੇ ਨਾਲ ਉਰਲੇ ਪਾਸੇ ਹੁਣ ਤੋਂ ਬੰਜਰ ਹੀ ਪਿਆ ਉੱਥੇ ਗੈਸ ਸਟੇਸ਼ਨ ਹੁੰਦਾ ਸੀ ਨਾਲ ਪ੍ਰੋਪੇਨ ਤੇ ਤਕਰੀਬਨ 26% ਨੂੰ ਪ੍ਰੋਪੇਨ ਹੁੰਦੀ ਸੀ ਤੇ ਕਦੇ ਕਦੇ ਜਦੋਂ ਕਿਤੇ 38 ਨੂੰ ਹੋ ਜਾਣੀ ਫਿਰ ਚਾਹ ਹੀ ਚੜ ਜਾਣਾ
ਜਦੋਂ ਨਾ 50 ਕੁ ਦੇ ਨੇੜੇ ਗੈਸ ਹੋਣ ਲੱਗ ਗਈ ਫਿਕਰ ਜਿਹਾ ਪੈਂਦਾ ਸੀ ਮਹਿੰਗੀ ਹੋ ਗਈ ਮਹਿੰਗੀ ਹੋਣ ਲੱਗੀ ਮਹਿੰਗੀ ਹੋਣ ਲੱਗੀ ਹਾਂਜੀ ਤੇ ਇਹ ਆ ਜਿਹੜੀ ਐਨਰਜੀ ਆ ਨਾ ਇਹ ਸਾਰੀ ਜਿਹੜੀ ਮਾਡਰਨ ਇਕਾਨਮੀ ਆ ਜਾਂ ਜਿੱਦਾਂ ਆਪਾਂ ਕਹਿ ਦਿੰਦੇ ਜੀ ਇਨਫਲੇਸ਼ਨ ਵਧੀ ਇਹ ਸਾਰਿਆਂ ਦੀ ਛਾਰ ਅੱਗੇ ਹੋਈ ਆ ਜਿਹੜੀ ਐਨਰਜੀ ਆ ਜਦੋਂ ਐਨਰਜੀ ਨੂੰ ਕੰਟਰੋਲ ਕਰਦੇ ਆ ਇਹਦੀ ਇਹਨੂੰ ਥੱਲੇ ਲੈ ਕੇ ਉਹਨੇ ਪ੍ਰਾਈਸ ਨੂੰ ਫਿਰ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਫਰਕ ਪੈਣਾ ਸ਼ੁਰੂ ਹੁੰਦਾ ਪਏਗਾ ਜ਼ਰੂਰ ਹਜੇ ਜਿਹੜਾ ਨਾ ਖਲਜਣ ਜਿਹਾ ਪਿਆ ਆ ਜਦੋਂ ਇਹ ਪਾਸੇ ਲੱਗ ਗਿਆ ਤੇ ਜਿਹੜੀ ਇਕਾਨਮੀ ਦੀ ਰੀਸੈਟ ਹੋਣ ਵਾਲੀ ਆ ਇੱਕ ਇਹ ਨਾ ਜਿਹੜੀ ਚਾਈਨਾ ਅਸਲ ਤੇ ਜਿਹੜਾ ਟ੍ਰੇਡ ਵਾਰ ਹੈ ਨਾ ਅਮਰੀਕਾ ਦਾ ਹੈਗਾ ਚਾਈਨਾ ਦੇ ਨਾਲ ਬਾਕੀ ਜਿਹੜੀ ਬਾਕੀ ਕੰਟਰੀਆਂ ਇਹ ਸਪਿਨ ਆਫ ਜਿਵੇਂ ਕਹਿੰਦੇ ਉਹਦੀ ਸਪਿਨ ਆਫ ਜਿਹੜੀ ਆ ਉਹਦੇ ਕਰਕੇ ਆ ਅਸਲ ਦੇ ਵਿੱਚ ਜਿਹੜਾ ਆ ਚਾਈਨੀਆਂ ਨੇ ਫਾਇਦਾ ਬਹੁਤ ਉਠਾਇਆ ਵੈਸਟਰਨ ਇਕਾਨਮੀ ਤੋਂ ਪਰ ਉਹਦੇ ਖਿਲਾਫ ਦੇ ਵਿੱਚ ਫਾਇਦਾ ਦਿੱਤਾ ਨੀ ਸਗੋਂ ਬੇਈਮਾਨੀ ਕੀਤੀ ਅੱਗੋਂ
ਪਰ ਹੁਣ ਤੋਂ ਇੰਨਾ ਕੁ ਦੂਰ ਲੰਘ ਗਏ ਨਾ ਜੀ ਇਹ ਸਾਡੇ ਦੱਸਦੇ ਨੀ ਉਹ ਇਹ ਤਾਂ ਉਹਦੇ ਲਾਗੇ ਛਾਗੇ ਵੀ ਨੀ ਉਹਨਾਂ ਦੇ
ਫਿਰ ਤਾਂ ਹੁੰਦਾ ਨਾ ਵੀ ਜਿਹੜੇ ਨਾਲ ਦੇ ਪ੍ਰੈਸ਼ਰ ਪਾਉਣਾ ਵੀ ਸਾਡੀ ਪੁਰਾਣੇ ਪੁਰਾਣੇ ਬੰਦੇ ਨਾਲ ਜੰਗ ਆ ਭਾਈ ਤੁਸੀਂ ਸਾਡੇ ਨਾਲ ਖੜੇ ਜਾਂ ਨਹੀਂ ਇਹਦਾ ਮਤਲਬ ਸਿੱਧੇ ਤੌਰ ਤੇ ਹੀ ਹੁੰਦਾ ਹਾਂਜੀ
ਬਹੁਤ ਬਹੁਤ ਧੰਨਵਾਦ।
ਚਾਈਨੀਆਂ ਨੇ ਇੰਨੀਆਂ ਟੈਰਿਫ ਲਾਈਆਂ ਤੇ ਕਿਸੇ ਨੇ ਹਜੇ ਤੱਕ ਉਹਦੀ ਗੱਲ ਨੀ ਕੀਤੀ ਹਾਂਜੀ ਤੇ ਕਹਿਣ ਤੋਂ ਮਤਲਬ ਇਹ ਤਾਂ ਸੀ ਵੀ ਆਪਣੇ ਗਰੁੱਪ ਦੇ ਨਾਲ ਇਕੱਠੇ ਹੋ ਜਾਓ ਜੇ ਤੁਸੀਂ ਚਾਈਨਾ ਦੇ ਨਾਲ ਕੰਪੀਟੀਸ਼ਨ ਕਰਨਾ ਇਹਦਾ ਇਹੀ ਆ ਉਸ ਦੇ ਵਿੱਚ ਜਿਹੜਾ
ਬਹੁਤ ਮਿਹਰਬਾਨੀ ਸਰ
ਥੈਂਕ ਯੂ
ਇੱਕ ਹੋਰ ਕਾਲਰ ਨੇ ਕਾਫੀ ਲੰਬੇ ਸਮੇਂ ਤੋਂ ਨਾਲ ਦੀ ਉਹਦੀ ਕਾਲ ਹੀ ਆਈ ਹੈ ਸਤਿ ਸ੍ਰੀ ਅਕਾਲ ਜੀ
ਅੱਜਕਲ
ਨਾ ਬਹੁਤੀ ਵਾਰੀ ਕਹਿ ਲੋ ਵੀ ਜਿਹੋ ਜਿਹਾ ਮਾਹੌਲ ਚੱਲ ਰਿਹਾ ਦਿਲ ਬੰਦਿਆਂ ਦੇ ਟਿਕਦੇ ਨਹੀਂ ਜਦੋਂ ਕਿਤੇ ਉਹ ਦੇਖ ਲੈਂਦੇ ਆ ਕਿਤੇ ਸਰਵੇ ਆ ਗਿਆ ਜੇ ਕਿਤੇ ਜਿਹੜੀ ਪਾਰਟੀ ਨੂੰ ਉਹ ਸਪੋਰਟ ਕਰਦੇ ਆ ਥੋੜੀ ਜਿਹੀ ਤਾਂ ਨੂੰ ਆ ਗਿਆ ਤੇ ਤਾਂ ਥੋੜਾ ਜਿਹਾ ਪੰਗਾ ਪੈ ਜਾਂਦਾ ਜੇ ਕਿਤੇ ਥੱਲੇ ਨੂੰ ਆ ਗਿਆ ਤਾਂ ਦਿਲ ਘਾਉਂ ਆਉਂ ਇਹ ਦਿਲ ਟਕਾਉਣ ਵਾਲੀ ਕੋਈ ਦਵਾ ਹੁੰਦੀ ਤੁਹਾਡੇ ਕੋਲ?
ਦੇਖੋ ਜੀ ਦਿਲ ਟਕਾਉਣ ਵਾਲੀ ਤਾਂ ਹੈਗੀ ਆ, ਮਨ ਟਕਾਉਣ ਵਾਲੀ ਨੀ ਗੀ।
ਅੱਛਾ,
ਇਹ ਮਨ ਦੀ ਗੱਲ ਕਰ ਰਹੇ ਹੋ?
ਠੀਕ ਹੈ।
ਹਾਂਜੀ, ਦੇਖੋ ਆਪਾਂ ਦਿਲ ਦੀ ਉਹ ਗੱਲ ਕਰ ਲੈਣਾ। ਕਈ ਵਾਰ ਕੀ ਹੁੰਦਾ ਨਾ, ਕਈ ਆਪਾਂ ਅਕਸਰ ਹੀ ਸੁਣਦੇ ਹੁੰਦੇ ਆ ਬਜ਼ੁਰਗਾਂ ਤੋਂ, ਕਹਿੰਦੇ ਸਾਡਾ ਦਿਲ ਹੁਣ ਪਤਲਾ ਪੈ ਗਿਆ। ਮਤਲਬ ਕੋਈ ਵੀ ਗੱਲ ਹੋ ਤਾਂ ਉਹ ਬਰਦਾਸ਼ਤ ਹੀ ਨਹੀਂ ਕਰ ਹੁੰਦੀ ਹੈਗੀ। ਜੇ ਖੁਸ਼ੀ ਦੀ ਗੱਲ ਹੋਵੇ ਤਾਂ ਵੀ ਉਹਨਾਂ ਨੂੰ ਜਿਵੇਂ ਘਬਰਾਹਟ ਜੀ ਹੋਣ ਲੱਗ ਜਾਂਦੀ ਹੈ। ਜੇ ਦੁੱਖ ਵਾਲੀ ਗੱਲ ਹੋਵੇ ਤਾਂ ਵੀ ਉਹਨਾਂ ਦਾ ਦਿਲ ਜਿਵੇਂ ਡੋਬਾ ਜਾਂ ਮਾਰਨ ਲੱਗ ਜਾਂਦਾ। ਉਹਨਾਂ ਨੂੰ ਸਫ਼ਰ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਆ। ਫਿਰ ਤੁਸੀਂ ਦੇਖਿਆ ਉਹਨਾਂ ਦੀ ਡਰਾਈਵਿੰਗ ਵੀ ਸਲੋ ਹੋ ਜਾਂਦੀ ਹੈ ਉਮਰ ਦੇ ਹਿਸਾਬ ਨਾਲ। ਉਹਨਾਂ ਤੋਂ ਤੇਜ਼ ਰਫ਼ਤਾਰ ਨਾਲ ਗੱਡੀ ਨਹੀਂ ਚਲਾ ਹੁੰਦੀ ਹੈਗੀ, ਨਾ ਹੀ ਉਹਨਾਂ ਤੋਂ ਬੈਠ ਹੁੰਦਾ ਜੇ ਤੇਜ਼ ਰਫ਼ਤਾਰ ਨਾਲ ਕੋਈ ਘਰ ਦਾ ਗੱਡੀ ਚਲਾਵੇ। ਇਹਦੇ ਵਿੱਚ ਕੀ ਹੁੰਦਾ, ਹਾਰਟ ਦੇ ਵਿੱਚ ਆਪਣੇ ਜਿਹੜੇ ਮਸਲ ਨੇ ਉਹ ਵੀਕ ਹੋ ਜਾਂਦੇ ਨੇ ਉਮਰ ਦੇ ਹਿਸਾਬ ਨਾਲ। ਜਿਵੇਂ ਕਹਿ ਲਓ ਵੀ ਕਈ ਵਾਰ ਸਰਜਰੀਆਂ ਵੀ ਹੋ ਜਾਂਦੀਆਂ ਨੇ, ਮੋਸਟਲੀ ਤਾਂ ਅੱਜਕੱਲ ਦੇਖੋ ਬਾਈਪਾਸ ਹੋ ਜਾਂਦੇ ਨੇ, ਸਟੰਟ ਪੈ ਜਾਂਦੇ, ਉਹਨਾਂ ਦਿਲ ਕਮਜ਼ੋਰ ਹੋ ਜਾਂਦੇ ਤੇ ਮਸਲ ਕਮਜ਼ੋਰ ਹੋ ਜਾਂਦੇ ਨੇ। ਆਯੁਰਵੇਦ ਵਿੱਚ ਬੜੇ ਨੇ ਵਧੀਆ ਆਪਾਂ ਕਰਦੇ ਹਾਂ ਟ੍ਰੀਟਮੈਂਟ, ਕਿਉਂਕਿ ਕੁਛ ਕੁ ਔਸ਼ਧੀਆਂ ਨੇ ਜਿਹੜੀਆਂ ਜੜੀਆਂ ਬੂਟੀਆਂ ਤੋਂ ਤਿਆਰ ਹੁੰਦੀਆਂ ਨੇ। ਜਿਵੇਂ ਖਾਸ ਕਰਕੇ ਜਿਵੇਂ ਆਪਾਂ ਅਰਜੁਨ ਦੀ ਗੱਲ ਕਰ ਲਈਏ, ਅਰਜੁਨ ਇੱਕ ਦਰਖਤ ਆ ਆਪਣੇ ਪੰਜਾਬ ਦੇ ਵਿੱਚ ਬਹੁਤ ਹੁੰਦਾ, ਤੇ ਉਹਦਾ ਜਿਹੜਾ ਛਿਲਕਾ ਹੁੰਦਾ ਬਾਹਰਲੀ ਛਿੱਲ ਹੁੰਦੀ ਆ, ਉਹਨੂੰ ਸੁਕਾ ਕੇ ਉਹ ਤੋਂ ਤਿਆਰ ਕੀਤੀ ਜਾਂਦੀ ਆ ਦਵਾਈ, ਤੇ ਬੜੇ ਅੱਛੇ ਰਿਜ਼ਲਟ ਮਿਲਦੇ ਨੇ। ਈਵਨ ਕਿ ਬਲੋਕੇਜ ਤੱਕ ਵੀ ਠੀਕ ਕਰ ਦਿੰਦੇ ਨੇ ਉਹ। ਜਿਵੇਂ ਹਾਈ ਕੋਲੈਸਟਰੋਲ ਦੀ ਦਿੱਕਤ ਹੋਵੇ, ਖੂਨ ਥੋੜਾ ਗਾੜਾ ਹੁੰਦਾ ਹੋਵੇ, ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋਵੇ, ਹਾਰਟ ਦੇ ਮਸਲ ਵੀਕ ਹੋਏ ਹੋਣ, ਜਾਂ ਉਹਦੇ ਵਿੱਚ ਜਿਵੇਂ ਕਹਿ ਲਓ ਵੀ ਬਲੋਕੇਜ ਵਧੇ ਹੋਣ, ਡਾਕਟਰਾਂ ਨੇ ਕਿਹਾ ਹੋਵੇ ਵੀ ਤੁਹਾਡੀਆਂ ਆਰਟਰੀਜ਼ ਜੀ ਬਲੋਕ ਨੇ ਬਹੁਤ ਜ਼ਿਆਦਾ, ਵੀ ਤੁਹਾਨੂੰ ਇਨ ਫਿਊਚਰ ਦੇ ਵਿੱਚ ਸਰਜਰੀ ਦੀ ਜ਼ਰੂਰਤ ਪੈਣੀ ਆ, ਉਸ ਸਰਜਰੀ ਤੋਂ ਵੀ ਆਪਾਂ ਬਚਾ ਸਕਦੇ ਹਾਂ। ਮੈਂ ਪੇਸ਼ੈਂਟ ਨੂੰ ਕਹਿੰਦਾ ਹੁੰਦਾ ਵੀ 3 ਮਹੀਨੇ ਤੁਸੀਂ ਲਗਾਤਾਰ ਦਵਾਈ ਖਾਵੋ, ਤਿੰਨਾਂ ਮਹੀਨੇ ਬਾਅਦ ਤੁਸੀਂ ਦੁਬਾਰਾ ਟੈਸਟ ਕਰਵਾਇਓ, ਉਹਦੇ ਵਿੱਚ ਆਪਾਂ ਨੂੰ ਸਾਰੀ ਗੱਲ ਕਲੀਅਰ ਹੋਜੂਗੀ ਵੀ ਹੁਣ ਜਿਹੜੇ ਬਲੋਕੇਜ ਨੇ ਉਹ ਕਿੰਨੇ ਪਰਸੈਂਟ ਘੱਟ ਕੇ ਰਹਿ ਗਏ ਨੇ, ਉਹਦੇ ਅਕੋਰਡਿੰਗ ਆਪਾਂ ਜੇ ਆਪਾਂ ਨੂੰ ਫਿਊਚਰ ਦੇ ਵਿੱਚ ਲੋੜ ਆ ਟ੍ਰੀਟਮੈਂਟ ਦੀ ਤਾਂ ਆਪਾਂ ਕੰਟੀਨਿਊ ਰੱਖਾਂਗੇ, ਜੇ ਤੁਹਾਡੇ ਬਲੋਕੇਜ ਬਿਲਕੁਲ ਘੱਟ ਗਏ ਨੇ ਫਿਰ ਤੁਹਾਨੂੰ ਲੋੜ ਹੀ ਨਹੀਂ ਟ੍ਰੀਟਮੈਂਟ ਦੀ, ਇਸ ਕਰਕੇ ਤੁਹਾਨੂੰ ਸਰਜਰੀ ਤੋਂ ਬਚਾ ਸਕਦੇ ਆਪਾਂ ਆਯੁਰਵੇਦ ਰਾਹੀਂ। ਉਹਨਾਂ ਦਾ ਦਿਲ ਵੀ ਕਮਜ਼ੋਰ ਨਹੀਂ ਹੁੰਦਾ ਹੈਗਾ, ਤਕੜਾ ਹੁੰਦਾ ਹੈ, ਕਿਉਂਕਿ ਦੂਜੇ ਪਾਸੇ ਜਿਹੜੀਆਂ ਇੰਗਲਿਸ਼ ਦਵਾਈਆਂ ਨੇ ਉਹ ਕਮਜ਼ੋਰ ਕਰ ਦਿੰਦੀਆਂ ਨੇ, ਪਰ ਆਯੁਰਵੇਦਿਕ ਨਾਲ ਦਿਲ ਆਪਣਾ ਤਕੜਾ ਹੋ ਜਾਂਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਮੇਰੇ ਕੋਲ ਇੱਕ ਪੇਸ਼ੈਂਟ ਸੀਗਾ, ਉਹਨੂੰ ਏਦਾਂ ਹੀ ਦਿੱਕਤ ਸੀਗੀ, ਉਹਨੂੰ ਸਾਹ ਚੜਦਾ ਸੀਗਾ, ਥੋੜਾ ਜਿਹਾ ਤੁਰਨ ਨਾਲ ਵੀ ਸਾਹ ਚੜ ਜਾਂਦਾ ਸੀ, ਇਹ ਵੀ ਇੱਕ ਨਿਸ਼ਾਨੀ ਆ। ਜੇ ਤੁਹਾਨੂੰ ਸਾਹ ਜ਼ਿਆਦਾ ਚੜਦਾ, ਤੁਹਾਡੀ ਸੱਜੀ ਬਾਂਹ ਦੇ ਵਿੱਚ ਦਰਦ ਮਹਿਸੂਸ ਹੁੰਦਾ, ਅੱਖਾਂ ਮੂਹਰੇ ਕਈ ਵਾਰ ਹਨੇਰਾ ਆ ਜਾਂਦਾ, ਤਾਂ ਜ਼ਰੂਰ ਤੁਹਾਨੂੰ ਆਪਣੇ ਹਾਰਟ ਵਾਲੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ, ਟੈਸਟ ਕਰਵਾਉਣੇ ਚਾਹੀਦੇ ਨੇ, ਹੋ ਸਕਦਾ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੋਵੇ। ਅੱਜ ਕੱਲ ਇਹ ਪ੍ਰੋਬਲਮ ਤਕਰੀਬਨ 40-40 ਸਾਲ ਦੇ ਵੀ ਵਿਅਕਤੀਆਂ ਨੂੰ ਆ ਰਹੀਆਂ ਨੇ ਇਹ ਪ੍ਰੋਬਲਮ। ਉਹ ਕੀ ਹੁੰਦਾ ਸੀ, ਪੇਸ਼ੈਂਟ ਨੂੰ ਉਹਨੂੰ ਉਹ ਕਹਿੰਦਾ ਸੀ, ਕਹਿੰਦਾ ਮੈਂ ਆਪਣੇ ਪੋਤੇ ਨੂੰ ਛੱਡਣ ਜਾਂਦਾ ਹੁੰਦਾ ਸੀ ਸਕੂਲ, ਤੇ ਪਾਰਕ ਦੇ ਵਿੱਚ ਜਿਵੇਂ ਚੜਾਈ ਹੀ ਪੈਂਦੀ ਸੀਗੀ, ਥੋੜਾ ਪਾਰਕ ਕਹਿੰਦਾ ਥੋੜਾ ਜਿਹਾ ਉੱਚਾ ਜਿਹਾ ਬਣਾਇਆ ਹੋਇਆ ਸੀਗਾ, ਕਹਿੰਦਾ ਮੈਂ ਤੁਰ ਕੇ ਜਾਣਾ, ਕਹਿੰਦਾ ਮੈਨੂੰ ਸਾਹ ਲੈਣਾ ਪੈਂਦਾ ਹੁੰਦਾ ਸੀ, ਕਹਿੰਦਾ ਮੈਂ ਰੁਕ ਜਾਂਦਾ ਸੀਗਾ ਰਸਤੇ ਦੇ ਵਿੱਚ, ਮੈਨੂੰ ਇੰਨਾ ਸਾਹ ਚੜ ਜਾਂਦਾ ਸੀ। ਕਹਿੰਦਾ ਜਦੋਂ ਮੈਂ ਥੋੜਾ ਟ੍ਰੀਟਮੈਂਟ ਲੈਣਾ ਸ਼ੁਰੂ ਕੀਤਾ, ਕਹਿੰਦਾ ਮਹੀਨੇ ਬਾਅਦ ਮੈਂ ਫਰਕ ਦੇਖਿਆ ਵੀ ਹੁਣ ਮੈਨੂੰ ਸਾਹ ਹੀ ਨਹੀਂ ਚੜਦਾ ਹੈਗਾ। ਕਹਿੰਦਾ ਮੈਂ ਹੁਣ ਸਿੱਧਾ ਹੀ ਘਰੋਂ ਚੱਲ ਕੇ ਜਿਵੇਂ ਉਹ ਪਾਰਕ ਕ੍ਰੋਸ ਕਰਕੇ ਸਕੂਲ ਦੇ ਵਿੱਚ ਛੱਡ ਦਿੰਦਾ ਹੁੰਦਾ ਸੀ ਬੱਚੇ ਨੂੰ ਬਿਨਾਂ ਰੋਕੇ। ਇਹੀ ਇੱਥੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਆਪਣੀ ਹੈਲਥ ਹੁਣ ਸੁਧਰ ਰਹੀ ਹੈ, ਜਿਹੜੀ ਦਿੱਕਤ ਸੀਗੀ ਉਹ ਠੀਕ ਹੋ ਰਹੀ ਹੈ। ਇਸ ਕਰਕੇ ਜੇ ਹਾਰਟ ਨਾਲ ਰਿਲੇਟਡ ਤੁਹਾਨੂੰ ਕੋਈ ਦਿੱਕਤ ਹੋਵੇ ਇੱਦਾਂ ਦੀ, ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਬਿਮਾਰੀਆਂ ਦੀਆਂ, ਤਾਂ ਤੁਸੀਂ ਆਯੁਰਵੇਦ ਰਾਹੀਂ ਇਹਦਾ ਹੱਲ ਕਰ ਸਕਦੇ ਹੋ ਜੀ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ, 647-462-2800, 647-465-2800, ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕਰ ਸਕਦੇ ਹੋ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ 647-462-2800। ਇੱਕ ਮੈਂ ਦੱਸਣਾ ਚਾਹੁੰਦਾ, ਇਨਫੋਰਮੇਸ਼ਨ ਦੇਣਾ ਚਾਹੁੰਦਾ ਵੀ ਜਿਹੜੀ ਇੱਕ ਖੂਨ ਪਤਲੇ ਵਾਲੀ ਦਵਾਈ ਆ ਆਪਣੇ ਡਾਕਟਰ ਦਿੰਦੇ ਨੇ ਐਲੋਪੈਥੀ, ਉਹਦੇ ਸਾਈਡ ਇਫੈਕਟ ਬੜੇ ਭੈੜੇ ਨੇ ਜੀ, ਉਹ ਤੋਂ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ। ਉਹ ਕਮਜ਼ੋਰੀ ਬਹੁਤ ਲਿਆ ਦਿੰਦੀ ਆ ਸਰੀਰ ਦੇ ਵਿੱਚ, ਮੈਨੂੰ ਅਕਸਰ ਇਹ ਪੇਸ਼ੈਂਟ ਦੱਸਦੇ ਨੇ, ਖਾਸ ਕਰਕੇ ਜਿਵੇਂ ਮਰਦਾਂ ਦੇ ਵਿੱਚ ਸੈਕਸੁਅਲ ਵੀਕਨੈਸ ਆ ਜਾਂਦੀ ਆ, ਔਰਤਾਂ ਦੇ ਵਿੱਚ ਵੈਸੇ ਬਹੁਤ ਕਮਜ਼ੋਰੀ ਆ ਜਾਂਦੀ ਆ ਜਦੋਂ ਇਹ ਗੋਲੀ ਖੂਨ ਪਤਲੇ ਵਾਲੀ ਦਵਾਈ ਸ਼ੁਰੂ ਕਰਦੀਆਂ ਨੇ, ਉਹਨਾਂ ਤੋਂ ਕਿਚਨ ਦਾ ਕੰਮ ਵੀ ਨਹੀਂ ਕਰ ਹੁੰਦਾ, ਖੜ ਕੇ ਤੇ ਬਹੁਤ ਥਕਾਵਟ ਮਹਿਸੂਸ ਹੁੰਦੀ ਆ, ਤੇ ਮੇਲਸ ਦੇ ਵਿੱਚ ਸੈਕਸੁਅਲ ਵੀਕਨੈਸ ਵੀ ਹੁੰਦੀ ਆ, ਵੈਸੇ ਵੀ ਵੀਕਨੈਸ ਆ ਜਾਂਦੀ, ਉਹ ਕਹਿੰਦੇ ਨੇ ਵੀ ਹੁਣ ਅਸੀਂ ਥੱਕ ਜਾਂਦੇ ਆ ਬਹੁਤ ਛੇਤੀ। ਇਸ ਕਰਕੇ ਇਹ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਜਿਹੜੀਆਂ ਐਲੋਪੈਥਿਕ ਦਵਾਈਆਂ ਨੇ ਉਹਨਾਂ ਦੇ ਸਾਈਡ ਇਫੈਕਟ ਕਾਫੀ ਸੀਰੀਅਸ ਹੁੰਦੇ ਨੇ, ਬਾਕੀ ਆਯੁਰਵੇਦ ਦੇ ਵਿੱਚ ਇੱਦਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ।
ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਜੀ।
ਮਿਹਰਬਾਨੀ ਮਿਹਰਬਾਨੀ। 416-627-1788 ਸਟੂਡੀਓ ਦਾ ਫੋਨ ਨੰਬਰ ਹੈ, ਚਾਹੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਾਂ ਨੂੰ ਟੌਪ ਚੁਆਇਸ ਇਲੈਕਟ੍ਰੋਨਿਕ ਦਾ ਸਹਿਯੋਗ ਹਾਸਲ। ਟੌਪ ਚੁਆਇਸ ਇਲੈਕਟ੍ਰੋਨਿਕ ਜਿਹੜਾ ਕਿ ਕਿਚਨਰ ਗੋਲਫ ਅਤੇ ਹੈੱਡ ਆਫਿਸ ਇਹਨਾਂ ਦਾ ਹੈਗਾ ਜੀ ਬ੍ਰੈਂਪਟਨ ਦੇ ਵਿੱਚ, ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ। 16 ਇੰਟਰਮੋਡਲ ਡਰਾਈਵ ਤੇ ਤੁਸੀਂ ਪਹੁੰਚ ਸਕਦੇ ਹੋ। ਫਰਿੱਜ, ਸਟੋਵ, ਵਾਸ਼ਰ, ਡਰਾਇਰ, ਟੈਲੀਵਿਜ਼ਨ, ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਲੈਣਾ, ਸਸਤੇ ਭਾਅ ਲੈ ਸਕਦੇ ਹੋ। ਸਭ ਤੋਂ ਸਸਤੇ ਨੇ 905-799-0045 ਇੱਥੋਂ ਦਾ ਫੋਨ ਨੰਬਰ ਹੈ ਜੀ। ਐਚ ਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਤੇ ਤੁਸੀਂ ਪਹੁੰਚਣਾ, 647-295-4400 ਇੱਥੋਂ ਦਾ ਫੋਨ ਨੰਬਰ ਹੈ। ਤੇ ਆਪਣੀਆਂ ਕਾਰਾਂ ਵਾਲੇ ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟ੍ਰੇਲਰਾਂ ਦੇ ਟਾਇਰ ਪਾਉਣੇ ਨੇ ਤੇ ਇਹਨਾਂ ਨਾਲ ਸੰਪਰਕ ਕਰੋ। ਏਸ਼ੀਅਨ ਫੂਡ ਸੈਂਟਰ 11 ਲੋਕੇਸ਼ਨ ਤੋਂ ਤੁਹਾਨੂੰ ਸਮਾਂ ਦਿੰਦਾ ਆ ਰਿਹਾ, ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਫਲ ਫਰੂਟ ਤੇ ਵਧੀਆ ਗਰੋਸਰੀ ਖਰੀਦਣੀਆਂ ਤੇ ਏਸ਼ੀਅਨ ਫੂਡ ਸੈਂਟਰ ਤੇ ਇੱਕ ਚੱਕਰ ਜ਼ਰੂਰ ਮਾਰਿਓ। 416-740-3262 ਇੱਥੋਂ ਦਾ ਫੋਨ ਨੰਬਰ ਹੈ। ਰਾਜ ਕਾਰਪਟ ਐਂਡ ਫਲੋਰਿੰਗ ਦੀ ਆਪਾਂ ਗੱਲ ਕਰਦੇ ਹੁੰਦੇ ਕਿ ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ, ਰੋਲਰ ਸ਼ੇਡਸ ਲੈਣੇ ਨੇ, ਤਾਂ ਰਾਜ ਕਾਰਪਟ ਐਂਡ ਫਲੋਰਿੰਗ 416-953-6233 ਇੱਥੋਂ ਦਾ ਫੋਨ ਨੰਬਰ ਹੈ ਜੀ। 416-627-1788 ਸਟੂਡੀਓ ਦਾ ਫੋਨ ਨੰਬਰ ਹੈ। ਆਪਾਂ ਗੱਲਬਾਤ ਬਲਵਿੰਦਰ ਸਿੰਘ ਹੋਰਾਂ ਦੀ ਕਾਲ ਤੋਂ ਪਹਿਲਾਂ ਕਰਨ ਲੱਗੇ ਸੀ ਲਾ ਐਂਡ ਆਰਡਰ। ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਜਿਹੜੀ ਫੈਡਰਲ ਸਰਕਾਰ ਆ ਉਸ ਨੇ ਜਿਹੜਾ ਜੀ ਕ੍ਰਿਮੀਨਲ ਕੋਡ ਬਣਾਉਣਾ, ਉਹਦੇ ਵਿੱਚ ਤਬਦੀਲੀਆਂ ਹੋਣੀਆਂ। ਹੁਣ ਕਹਿ ਲਓ ਕਿ ਪ੍ਰੋਵਿੰਸ ਜਿਹੜੇ ਨੇ ਜੀ, ਜਾਂ ਫਿਰ ਬਹੁਤੀ ਇੱਕ ਮੰਗ ਆ ਰਹੀ ਹੈ ਜਿਹੜੇ ਬੇਲ ਆਊਟ ਲਾਜ਼ ਨੇ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਜਾਵੇ। ਸਖ਼ਤ ਕਾਨੂੰਨ ਜਿਹੜੇ ਅੱਜ ਕੱਲ੍ਹ ਆਪਾਂ ਸਾਰੇ ਮੰਗਦੇ ਹਾਂ, ਹਾਂਜੀ, ਕਿਉਂਕਿ ਜਿਹੜੇ ਪਹਿਲਾਂ ਇੱਥੇ ਕਾਨੂੰਨ ਚੱਲਦੇ ਨੇ ਸਮੇਂ ਸਮੇਂ ਸਿਰ, ਜਦੋਂ ਕੰਜ਼ਰਵੇਟਿਵ ਦੀਆਂ ਸਰਕਾਰਾਂ ਆਈਆਂ ਨੇ ਥੋੜੇ ਬਹੁਤੇ ਕਾਨੂੰਨ ਜਿਹੜੇ ਨੇ ਜੀ ਉਹਨਾਂ ਵਿੱਚ ਤਬਦੀਲੀਆਂ ਵੀ ਹੋਈਆਂ ਨੇ, ਕਿਉਂਕਿ ਇੱਥੋਂ ਵਾਲੇ ਜਿਹੜੇ ਲੋਕ ਸਨ ਉਹ ਨੈਤਿਕਤਾ ਤੇ ਬਹੁਤ ਵੱਡਾ ਯਕੀਨ ਰੱਖਦੇ ਸੀ, ਇੱਥੋਂ ਦਾ ਕਲਚਰ ਹੀ ਇਹੋ ਜਿਹਾ ਸੀ। ਜਦੋਂ ਆਪਾਂ ਸਕੂਲਾਂ ਕਾਲਜਾਂ 'ਚ ਸੀ ਨਾ, ਬਹੁਤੇ ਜਿਹੜੇ ਕਹਿ ਲਓ ਵੀ ਆਪਣੇ ਆਪ ਨੂੰ ਦਾਰਸ਼ਨਿਕ ਸਮਝਦੇ ਹੁੰਦੇ ਸੀ, ਅਤੇ ਉਹਨਾਂ ਨੇ ਜੇ ਕਿਤੇ ਕੱਪੜਿਆਂ ਨੂੰ ਲੈ ਕੇ ਕੋਈ ਟਿੱਪਣੀ ਕਰਨੀ ਹੁੰਦੀ, ਕਹਿਣਾ ਵੀ ਸਾਡੇ 'ਤੇ ਪੱਛਮੀ ਸੱਭਿਆਚਾਰ ਦਾ ਬੜਾ ਪ੍ਰਭਾਵ ਹੋ ਗਿਆ ਜੀ, ਬੜਾ ਮਾਰੂ ਪ੍ਰਭਾਵ ਹੋ ਗਿਆ। ਅਕਸਰ ਤੁਸੀਂ ਸਪੀਚਾਂ ਖਾਸ ਕਰਕੇ ਜਿਹੜੀਆਂ ਕਾਮਰੇਡ ਸਟੇਜਾਂ ਤੋਂ ਜ਼ਰੂਰ ਸੁਣੀਆਂ ਹੋਣਗੀਆਂ, ਉਹ ਇੱਥੇ ਆ ਕੇ ਪਤਾ ਲੱਗਾ ਕਿ ਭਾਈ ਜਿਹੜੀਆਂ ਇਹ ਪੱਛਮੀ ਸੱਭਿਅਤਾਵਾਂ ਨੇ ਜਾਂ ਫਿਰ ਇੱਥੋਂ ਦਾ ਜਿਹੜਾ ਕਲਚਰ ਆ, ਇਹ ਤਾਂ ਬੜਾ ਅਮੀਰ ਆ ਕਲਚਰ, ਅਤੇ ਬੇੜਾ ਤੋਂ ਸਾਡਾ ਗਰਕ ਹੋਇਆ ਸੀਗਾ। ਅਸੀਂ ਨਿੱਕੀ ਨਿੱਕੀ ਗੱਲ ਦੇ ਉੱਪਰ ਹੀ ਇੰਨੇ ਕੁ ਜ਼ਿਆਦਾ ਇਨਫਲੂਐਂਸ ਹੋ ਜਾਂਦੇ ਹਾਂ, ਅਤੇ ਇੱਕ ਸਾਡੀ ਬੜੀ ਪੁਰਾਣੀ ਆਦਤ ਆ, ਭੈੜੀ ਆਦਤ ਆ, ਵੀ ਅਸੀਂ ਆਪਣੀਆਂ ਕਮਜ਼ੋਰੀਆਂ ਦਾ ਸਾਰਾ ਭਾਂਡਾ ਜਿਹੜਾ ਜੀ ਉਹ ਦੂਸਰੇ ਸਿਰ ਭੰਨ ਕੇ ਅਤੇ ਆਪਣੇ ਆਪ ਨੂੰ ਸੁਰਖਰੂ ਕਰਨ ਦੇ ਆਦੀ ਰਹੇ ਹਾਂ, ਅੱਜ ਵੀ ਹਾਂ। ਹੁਣ ਕੀ ਆ ਕਿ ਚਲੋ ਮੰਨ ਲਓ ਆਪਾਂ, ਮੈਂ ਉਦਣ ਵੀ ਉਦਾਹਰਨ ਦਿੱਤੀ ਸੀ, ਹਾਂ ਕਾਨੂੰਨ ਜਿੱਦਾਂ ਦੇ ਲੋਕ ਇੱਥੇ ਨਵੇਂ ਆ ਰਹੇ ਨੇ ਨਾ, ਸਾਨੂੰ ਕਾਨੂੰਨ ਜਿਹੜੇ ਜੀ ਇੱਥੋਂ ਦੇ ਵੀ ਸਖ਼ਤ ਕਰਨੇ ਹੋਣਗੇ, ਕੋਈ ਦੋ ਰਾਵਾਂ ਨਹੀਂ, ਪਰ ਪੂਰੇ ਦਾ ਪੂਰਾ ਸਿਸਟਮ ਜਿਹੜਾ ਜੀ ਉਹਦੇ 'ਚ ਰਿਫੋਰਮਸ ਹੋਣੇ ਜ਼ਰੂਰੀ ਨੇ, ਸਮੇਂ ਦੀ ਉਹ ਮੰਗ ਆ। ਹੁਣ ਕੀ ਆ ਕਿ ਜੇ ਮੰਨ ਲਓ ਸਜ਼ਾਵਾਂ ਸਖ਼ਤ ਹੋ ਜਾਣ, ਕਿਸੇ ਨੇ ਕਾਰ ਚੋਰੀ ਕੀਤੀ ਆ, ਕਿਸੇ ਕੋਲੋਂ ਬੰਦੂਕ ਫੜੀ ਗਈ ਆ, ਕਿਸੇ ਕੋਲੋਂ ਡਰੱਗ ਫੜੀ ਗਈ ਆ, ਕੋਈ ਡਰੱਗ ਵਿਕਦਾ ਫੜਿਆ ਗਿਆ, ਕੋਈ ਜਿੰਨੇ ਵੀ ਇਹ ਕ੍ਰਾਈਮ ਦੇ ਵਿੱਚ ਸਖ਼ਤ ਸਜ਼ਾਵਾਂ ਹੋ ਜਾਂਦੀਆਂ ਨੇ, ਉਮਰ ਕੈਦ ਵੀ ਹੋ ਜਾਂਦੀ ਹੈ, ਸਜ਼ਾਏ ਮੌਤ ਵੀ ਮੰਨ ਲਓ ਕਰ ਦਿੰਦੇ ਆ। ਸੋ ਅਸਲ ਵਿੱਚ ਪ੍ਰੋਸੈਸ ਕਿੱਥੋਂ ਸ਼ੁਰੂ ਹੋਣਾ, ਜਦੋਂ ਬੰਦੇ ਨੇ ਕੋਈ ਕ੍ਰਾਈਮ ਕੀਤਾ, ਇਹਨਾਂ ਦੇ ਵਿੱਚੋਂ ਕੋਈ ਵੀ ਕ੍ਰਾਈਮ ਕੀਤਾ, ਪੁਲਿਸ ਨੇ ਪਹਿਲਾਂ ਉਹਨੂੰ ਫੜਨਾ, ਪੁਲਿਸ ਫੜ ਕੇ ਉਹਨੇ ਐਵੀਡੈਂਸ ਇਕੱਠੇ ਕਰਨੇ, ਆਪਾਂ ਉਦੋਂ ਵੀ ਜ਼ਿਕਰ ਕੀਤਾ ਸੀ, ਫਿਰ ਉਹਨੇ ਜਾ ਕੇ ਜੁਡੀਸ਼ਰੀ ਕੋਲ ਪੇਸ਼ ਕਰਨਾ। ਹੁਣ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਆ, ਉਹ ਸਾਰੀ ਜੁਰਿਸਡਿਕਸ਼ਨ ਹੈਗੀ ਹੈ ਜੀ ਪ੍ਰੋਵਿੰਸ ਦੀ, ਸਾਡੇ ਉਸ ਸਿਸਟਮ ਦੇ ਵਿੱਚ ਬਹੁਤ ਵੱਡੀਆਂ ਕਮੀਆਂ ਨੇ। ਇਹਨੂੰ ਸਾਡਾ ਸਿਸਟਮ ਮੰਨਦਾ ਜ਼ਰੂਰ ਆ, ਪਰ ਉਸ ਨੂੰ ਸੁਧਾਰਨ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ। ਹੁਣ ਈਵਨ ਦੋ ਹੋਣਾ ਤੇ ਵੀ ਚਾਹੀਦਾ, ਹੁਣ ਜਦੋਂ ਆਪਾਂ ਸਾਡੇ ਜਿਹੜੇ ਉਹ ਮੁਲਕ ਨੇ ਉੱਥੇ ਕ੍ਰਾਈਮ ਥੋੜਾ ਕਿਤੇ, ਹੁਣ ਸਾਡਾ ਆਪਾਂ ਉਦਾਹਰਨ ਦੇ ਤੌਰ ਦੇ ਉੱਪਰ ਪੰਜਾਬ ਆ, ਸਾਡੇ ਸਟੇਟ ਦੀ ਇੱਕ ਪੁਲਿਸ ਆ, ਡਿਸਟ੍ਰਿਕਟ ਵਾਈਜ਼ ਜਿਹੜੇ ਆ ਉਹ ਸਾਡੇ SSP ਲੱਗਦੇ ਨੇ, ਉਸ ਤੋਂ ਬਾਅਦ ਉਹ ਤੰਤਰ ਅਲੱਗ ਹੈ, ਹਰ ਜ਼ਿਲ੍ਹੇ ਦਾ ਤੰਤਰ ਅਲੱਗ ਹੈ, ਹਰ ਸਬ ਡਿਵੀਜ਼ਨ ਦਾ, ਪਰ ਪੁਲਿਸ ਇੱਕ ਆ। ਹੁਣ ਸਾਡੇ ਜਿਹੜੀਆਂ ਇੱਥੇ ਇਹ ਲਾ ਇਨਫੋਰਸਮੈਂਟ ਏਜੰਸੀਜ਼ ਨੇ, ਹੁਣ ਹਰ ਰੀਜਨ ਦਾ ਆਪੋ ਆਪਣਾ ਬੋਰਡ ਬਣਿਆ ਜੀ, ਕਿੰਨਾ ਚੰਗਾ ਹੋਵੇ ਵੀ ਸਾਡੀ ਵੀ ਇੱਥੇ ਜਿੱਦਾਂ ਹੁਣ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਹੈ, ਸਾਡੀ ਇਹੀ ਇੱਕੋ ਹੀ ਪੁਲਿਸ ਹੋਵੇ, ਨਾ ਅਪੀਲ ਬੋਰਡ ਹੋਵੇ, ਨਾ ਯੋਰਕ ਹੋਵੇ, ਨਾ ਟੋਰਾਂਟੋ ਹੋਵੇ, ਨਾ ਇਹ ਸਾਰੇ ਬੋਰਡ ਜਿਹੜੇ ਜੀ ਉਹ ਖਤਮ ਕਰ ਲਏ ਜਾਣ, ਭਾਵੇਂ ਇਹ ਸਾਰੇ ਦੀ ਸਾਰੀ ਫੋਰਸ ਜਿਹੜੀ ਆ ਉਹ OPP ਦੇ ਵਿੱਚ ਭਰਤੀ ਕਰ ਲਈ ਜਾਵੇ, ਅਫਸਰ ਤਾਂ ਉਹ ਹੀ ਰਹਿਣੇ ਨਾ, ਪਰ ਇਹਨਾਂ ਦਾ ਕੋਈ ਕਹਿ ਲਓ ਵੀ ਉੱਪਰਲੇ ਪਾਸੇ ਇੱਕ ਡੰਡਾ ਰੱਖਣ ਵਾਲਾ ਬੈਠਾ ਹੋਵੇ ਜਿਹਦੇ ਨਾਲ ਇੱਕ ਸਾਰਤਾ ਆਵੇ। ਹੁਣ ਬਹੁਤੀ ਵਾਰੀ ਜਿਹੜਾ ਜੀ ਚਾਹੇ ਉਹੋ ਜਿਹੇ ਕਾਨੂੰਨ ਤਾਂ ਹੈਗੇ ਨੇ ਵੀ ਜੇ ਬੰਦਾ ਕੋਈ ਚਲੋ ਸਪੀਡਿੰਗ ਕਰਦਾ ਆਉਂਦਾ ਜਾਂ ਪਿਛਲੇ ਪਾਸਿਓ ਕਿਤੇ ਭੱਜਿਆ ਆਉਂਦਾ ਉਹ ਯੋਰਕ ਵਾਲੇ ਪਾਸਿਓਂ ਆਇਆ ਤੇ ਉਹਨਾਂ ਨੇ ਜੀ ਅਪੀਲ ਪੁਲਿਸ ਵਾਲਿਆਂ ਨੂੰ ਵੀ ਕਰਤਾ ਤੇ ਉਹ ਆ ਕੇ ਤੇ ਯੋਰਕ ਵਾਲੇ ਵੀ ਮਗਰ ਤੁਰੇ ਆਉਂਦੇ ਨੇ। ਆ ਤੁਸੀਂ ਬਹੁਤੀ ਵਾਰੀ ਦੇਖਿਓ ਨਾ, ਇੱਕ ਵਾਰੀ ਆਪਾਂ ਪਿਛੇ 5-6 ਮਹੀਨੇ ਦੀ ਗੱਲ ਆ, ਗੱਡੀ ਕਿਸੇ ਦੀ ਚੋਰੀ ਹੋਈ ਸੀ, ਸਿੱਧੀ ਜਾ ਕੇ ਉਹ CP ਦੇ ਯਾਰਡ ਚਲ ਗਈ, ਬੰਦੇ ਦਾ ਟਰੈਕਰ ਉੱਥੇ ਦੱਸ ਰਿਹਾ, ਪੁਲਿਸ ਕਹਿੰਦੀ ਅਸੀਂ ਇੱਥੇ ਵੜ ਨਹੀਂ ਸਕਦੇ, ਸਾਡੀ ਜੁਰਿਸਡਿਕਸ਼ਨ ਹੈ ਨਹੀਂ। ਜਿਹੜੀਆਂ ਇਹ ਚੀਜ਼ਾਂ ਬਰੀਕ ਨੇ ਨਾ, ਸਾਡੇ ਪੋਲੀਟੀਸ਼ੀਅਨਸ ਨੂੰ, ਸਾਡੇ ਸਿਸਟਮ ਨੂੰ, ਸਾਡੇ ਤੰਤਰ ਨੂੰ ਉਹਨਾਂ ਚੀਜ਼ਾਂ ਬਾਰੇ ਸੋਚਣਾ ਹੋਵੇਗਾ। ਮੈਂ ਤਾਂ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਪੁਲਿਸ ਚਾਹੀਦੀ ਆ, ਕਿਆ ਜਿਹੜੀ ਸਾਡੀ ਓਨਟੈਰੀਓ ਦੀ ਆ, ਓਨਟੈਰੀਓ ਦੇ ਅੰਡਰ ਇੱਕ ਪੁਲਿਸ ਚਾਹੀਦਾ, ਇੱਕ ਬੋਰਡ ਚਾਹੀਦਾ, OPP ਹੋਵੇ ਭਾਵੇਂ, ਸਾਨੂੰ ਅਪੀਲ ਪੁਲਿਸ ਦੀ, ਅਪੀਲ ਰੀਜਨਲ ਪੁਲਿਸ ਦੀ ਲੋੜ ਹੀ ਨਹੀਂ। ਹੁਣ ਤੁਸੀਂ ਜੇ ਆਪਾਂ ਕੰਪੈਰੀਜ਼ਨ ਹੀ ਕਰਨਾ ਹੋਵੇ, ਬਹੁਤੇ ਸਰੋਤੇ ਹੋਣਗੇ ਜਿਹੜੇ ਕੈਲਡਨ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਇੱਧਰਲੇ ਪਾਸੇ ਬ੍ਰੈਂਪਟਨ ਦੇ ਵਿੱਚ ਰਹਿੰਦੇ ਨੇ, ਮਿਸਾਗਾ ਦੇ ਵਿੱਚ ਰਹਿੰਦੇ ਨੇ, ਹੁਣ ਤੁਸੀਂ ਉੱਧਰਲੇ ਪਾਸੇ ਕਿਤੇ ਗੱਡੀ ਚਲਾਉਂਦੇ ਕਿਸੇ ਉਸ ਢੰਗ ਦੇ ਨਾਲ ਤੁਸੀਂ ਉੱਧਰ ਫੜੇ ਜਾਓ ਤੇ ਤੁਹਾਨੂੰ ਉੱਧਰਲੇ ਪਾਸੇ ਵਿਹਾਰ ਕਿਹੋ ਜਿਹਾ ਹੁੰਦਾ ਤੇ ਇੱਧਰਲੇ ਪਾਸੇ ਵਿਹਾਰ ਕਿਹੋ ਜਿਹਾ ਹੁੰਦਾ, ਅੰਕੜੇ ਕੱਢ ਕੇ ਦੇਖ ਲਓ ਵੀ ਉੱਧਰਲੇ ਪਾਸੇ ਚੋਰੀਆਂ ਕਿੱਦਾਂ ਤੇ ਇੱਧਰਲੇ ਪਾਸੇ ਚੋਰੀਆਂ ਕਿੱਦਾਂ। ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਜੀ ਸਾਡੇ, ਮੈਂ ਅੱਗੇ ਗੱਲ ਕਰਦਾ ਹੁੰਦਾ ਕਿ ਮਿਊਨਸੀਪੈਲਿਟੀ ਤੋਂ ਸ਼ੁਰੂ ਹੋਣੀਆਂ ਨੇ, ਇਹਨਾਂ 'ਚ ਰਿਫੋਰਮ ਦੀ ਜ਼ਰੂਰਤ ਹੈ, ਜਿਹਦੇ ਵਿੱਚ ਪ੍ਰੋਵਿੰਸ ਦੀ ਵੀ ਬਰਾਬਰ ਦੀ ਭਾਗੀਦਾਰੀ ਆ। ਇਹਨਾਂ ਤਿੰਨਾਂ ਹੀ ਲੈਵਲ ਦੀਆਂ ਸਰਕਾਰਾਂ ਨੂੰ ਆਪਸ ਵਿੱਚ ਬੈਠ ਕੇ ਇਹ ਸਾਰਾ ਕੁਝ ਸੋਚਣਾ ਹੋਵੇਗਾ ਕਿ ਭਾਈ ਜੋ ਸਾਡੇ ਲਾ ਐਂਡ ਆਰਡਰ ਦੀ ਸਥਿਤੀ ਇੱਥੇ ਬਣ ਰਹੀ ਆ ਉਹ 'ਤੇ ਕਾਬੂ ਕਰਨ ਦੇ ਲਈ ਕਿਹੜੇ ਕਿਹੜੇ ਸੁਧਾਰ ਜ਼ਰੂਰੀ ਨੇ। ਸਿਰਫ ਤੇ ਸਿਰਫ ਬਲੇਮ ਗੇਮ ਕਰਕੇ ਲੋਕਾਂ ਨੂੰ ਬੁੱਧੂ ਬਣਾ ਕੇ ਗੱਲ ਬਣਨੀ ਨਹੀਂ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਬਹੁਤ ਸੋਹਣਾ ਪ੍ਰੋਗਰਾਮ ਹੈ ਜੀ। ਅੱਛਾ ਇਹ ਹੁਣ ਟਾਈਮ ਸੀਗਾ ਜੀ ਇਹ ਗੱਲ ਉਠਾਉਣ ਦਾ
ਜੀ।
ਅੱਛਾ ਇੱਕ ਹੋਰ ਹੈ ਸਿੱਧੂ ਸਾਹਿਬ, ਜਿਹੜਾ ਨਾ ਸਭ ਤੋਂ ਖਤਰਨਾਕ ਗੱਲ ਆ, ਕੋਈ ਵੀ ਬੰਦਾ ਕ੍ਰਿਮੀਨਲ ਆਉਂਦਾ ਕਿਸੇ ਦੇ ਘਰੇ ਆ ਜੇ ਉਹ, ਜਾਂ ਕਿਸੇ ਦੇ ਬਿਜਨਸ ਤੇ ਆ ਜੇ, ਉਹ ਬੰਦਾ ਉਹਨੂੰ ਖੜਾ ਦੇਖ ਹੀ ਸਕਦਾ, ਮਤਲਬ ਉਹ ਭਲਾ ਉਹਦੇ ਮਾਰ ਜੇ, ਕੁੱਟ ਜੇ, ਸੱਟਾਂ ਮਾਰ ਜੇ, ਹੈਨਾ, ਜੇ ਉਹ ਅੱਗੋਂ ਰਿਐਕਟ ਕਰਦਾ ਤਾਂ ਹੀ ਵਿਲ ਪੇ ਫਾਰ ਦੈਟ, ਉਹਨੂੰ ਚਾਰਜ ਕੀਤਾ ਜਾਂਦਾ ਹੈਨਾ। ਇਹ ਨੀ ਹੋਣਾ ਚਾਹੀਦਾ, ਇਹ ਥੋੜਾ ਬਹੁਤ ਆ, ਜਿਵੇਂ ਹੁਣ ਤੁਸੀਂ ਆਪਦੇ ਘਰੇ ਬੈਠੇ, ਐਟਲੀਸਟ ਤੁਹਾਡਾ ਘਰ ਆ,
ਹੈਮਿਲਟਨ ਦੇ ਵਿੱਚ ਵਾਪਰੀ ਸੀ ਘਟਨਾ, ਤੇ ਉਹ ਬੰਦੇ ਨੇ ਉਹਦੇ ਘਰੇ ਕਹਿ ਲੋ ਵੀ ਬੰਦੂਕਾਂ ਬਦਾਕਾਂ ਲੈ ਕੇ ਜਾਵੜੇ ਸੀ, ਤੇ ਉਹਨੇ ਅੱਗਿਓਂ ਗੋਲੀ ਮਾਰਤੀ ਸੀ, ਤੇ ਜਿਹੜਾ ਉੱਥੇ ਆਇਆ ਸੀ ਤੂੰ ਮਰ ਗਿਆ, ਔਰ ਉਹ ਫੈਸਲਾ ਉਸ ਬੰਦੇ ਦੇ ਹੱਕ ਚ ਗਿਆ। ਹਾਂਜੀ, ਉਦੋਂ ਵਿਚ ਇਹ ਵੀ ਗੱਲ ਚੱਲੀ ਸੀ, ਉਹ ਕਹਿੰਦੇ ਵੀ ਇੱਕ ਵਾਰੀ ਤੁਸੀਂ ਵਾਰਨਿੰਗ ਦੇ ਦਿਓ ਵੀ ਇੱਕ ਵਾਰੀ ਤਾਂ ਨੂੰ ਚਲਾ ਕੇ ਭਾਈ ਭੱਜ ਆ ਇੱਥੋਂ, ਨਹੀਂ ਤਾਂ ਮੈਂ ਤਰਿਆ ਮਾਰੂ। ਇਹ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਗੱਲ ਹੋਣੀ ਚਾਹੀਦੀ ਹੈ, ਜਿੱਥੇ ਸੁਧਾਰ ਹੋਣਾ ਚਾਹੀਦਾ। ਹਾਂਜੀ, ਪਰ ਅਸੀਂ ਕਹਿ ਲਓ ਵੀ ਸਿਰਫ ਤੇ ਸਿਰਫ ਹੁਣ ਸਾਡੇ ਵਾਲੇ ਭਾਈ ਆ, ਹੁਣ ਫੈਡਰਲ ਇਲੈਕਸ਼ਨ ਨੇ, ਉਹ ਕਹਿਣ ਜੀ ਭਾਈ ਵੀ ਸਿਰਫ ਅਸੀਂ ਉੱਥੇ ਜਦੋਂ ਜਾ ਕੇ ਤੇ ਕਾਨੂੰਨ ਜਿਹੜੇ ਆ ਉਹ ਚੇਂਜ ਕਰ ਦੇਣੇ ਤਾਂ ਸਾਰਾ ਕੁਝ ਸੁਧਰ ਜਾਣਾ। ਨਹੀਂ ਭਾਈ, ਏਦਾਂ ਨਹੀਂ ਗੱਲ ਹੋਣੀ। ਜਿੰਨੇ ਤੱਕ ਲਾ ਇਨਫੋਰਸਮੈਂਟ ਏਜੰਸੀਜ਼ ਪਲੱਸ ਸਾਡੀ ਜੁਡੀਸ਼ਰੀ, ਜੇ ਅਸੀਂ ਉਹਦੇ ਵਿੱਚ ਜਿਹੜੇ ਫਲੋਜ਼ ਨੇ ਉਹਨਾਂ ਨੂੰ ਤੰਦਰੁਸਤ ਨਹੀਂ ਕਰਦੇ, ਉਹਨਾਂ ਨੂੰ ਦਰੁਸਤ ਨਹੀਂ ਕਰਦੇ, ਉਹਨਾਂ ਚਿਰ ਗੱਲ ਕੋਈ ਬਣਨੀ ਨਹੀਂ।
ਬਿਲਕੁਲ, ਥੋੜਾ ਬਹੁਤ ਚਾਹੀਦਾ ਜੀ, ਇਹ ਤਾਂ ਮਤਲਬ ਕਾਮਨ ਸੈਂਸ ਦੀ ਗੱਲ।
ਬਿਲਕੁਲ ਬਿਲਕੁਲ,
ਓਕੇ ਬਾਈ,
ਬਹੁਤ ਧੰਨਵਾਦ ਸਰ, ਧੰਨਵਾਦ ਹੁੰਦਲ ਸਾਹਿਬ ਨੇ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਕੀ ਹਾਲ ਚਾਲ ਨੇ
ਜੀ?
ਤੁਸੀਂ ਕੈਲਡਨ ਵਾਲੇ ਪਾਸੇ ਰਹਿੰਦੇ ਹੋ, ਉਧਰਲੇ ਪਾਸੇ ਹਾਲਾਤ ਕੀ ਨੇ ਥੋੜਾ ਜਿਹਾ? ਉੱਥੇ ਕਹਿੰਦੇ ਤੁਹਾਨੂੰ ਉਦਾਂ ਵੀ ਕਿਤੇ ਰੋਕ ਰਾਕ ਲੈਣ ਤੇ ਫੂਕ ਮਰਵਾਉਣੀ ਮਰਵਾਉਣੀ ਕਹਿੰਦੇ।
ਨਹੀਂ, ਡਿਪੈਂਡ ਕਰਦਾ ਜੀ ਕਿਹੜੇ ਏਰੀਏ ਨੂੰ ਜਾਂਦੇ ਆ।
ਠੀਕ ਹੈ,
ਜੇ ਤਾਂ ਤੁਸੀਂ ਇਧਰਲੇ ਬੰਨੇ ਨੂੰ ਜਾ ਰਹੇ ਹੋ ਜੀ, ਕੈਲਡਨ ਜਿਹੜਾ ਸਾਊਥ ਗੇਟ ਏਰੀਆ ਬਣਿਆ ਨਵਾਂ ਕੈਨੇਡੀਆ ਵਾਲਾ, ਡੈਫੀਨੇਟਲੀ
ਦੇ
ਵਿਲ ਆਸਕ
ਜੀ।
ਤੇ ਜੇ ਤੁਸੀਂ ਸਿੱਧਾ ਏਅਰਪੋਰਟ ਰੋਡ ਲੰਘਦੇ ਹੋ ਤੇ ਉੱਥੇ ਚਾਂਸ ਥੋੜੇ ਜਿਹੇ ਘੱਟ ਜਾਂਦੇ ਨੇ। ਜੇ ਤੁਸੀਂ ਲਿੰਕ ਰੋਡ ਜ਼ਿਆਦਾ ਲੈ ਕੇ ਜਾਂਦੇ ਹੋ ਜਿੱਥੇ ਟ੍ਰੈਫਿਕ ਹੀ ਨਹੀਂ ਹੁੰਦਾ, ਤੇ ਡੈਫੀਨੇਟਲੀ ਉੱਥੇ ਵੀ ਚਾਂਸ
ਹੋਣਾ, ਕਿਉਂਕਿ ਉਹਨਾਂ ਨੂੰ ਹੁਣ ਪਤਾ ਆਇਆ ਵੀ ਭਾਈ ਇਹ ਬੰਦਾ ਜਿਹੜਾ ਇਹ ਲੁਕਵੇਂ ਲੁਕਵੇਂ ਤਰੀਕੇ ਦੇ ਨਾਲ ਨੀਵੇਂ ਨੀਵੇਂ ਜਿਹਾ ਹੋ ਕੇ ਲੰਘਣ ਡਿਆ ਵੀ ਕਿਤੇ ਕੋਈ ਜੜੀ ਬੂਟੀ ਨਾ ਛੱਗੀ ਹੋਵੇ।
ਦੇਖੋ ਜੀ, ਜਦੋਂ ਤੁਹਾਡੀ ਨੰਬਰ ਪਲੇਟ ਪੈਣੀ ਆ ਤੁਹਾਡਾ ਰਸਤਾ ਆ ਹੀ ਜਾਣਾ
ਜੀ,
ਤੁਸੀਂ ਰਹਿ ਤੀਜੇ ਬੰਨੇ ਰਹੇ ਹੋ ਜਾ ਕੇ ਤੇ ਫਿਰ ਕਿਸੇ ਹੋਰ ਬੰਨੇ ਡਿਆ ਤਾਂ ਡੈਫੀਨੇਟਲੀ ਦੇ ਵਿਲ ਰੇਜ ਦਾ ਕੁਐਸਚਨ ਸੀ ਇੱਧਰ ਕੀ ਕਰਦਾ
ਜੀ ਜੀ ਜੀ। ਹੁਣ ਤੁਸੀਂ ਭਾਈ ਉਹ ਦੱਸੋ ਵੀ ਲੋਕੀ ਕਹਿੰਦੇ ਬੜੇ ਤੰਗ ਆ, ਕ੍ਰੈਡਿਟ ਕਾਰਡ ਭਰ ਗਏ ਤੇ ਹੁਣ ਪੈਸੇ ਦੇ ਨਹੀਂ ਹੁੰਦੇ, ਤੁਸੀਂ ਕਿਦਾਂ ਮਦਦ ਕਰਦੇ ਹੋ?
ਬਿਲਕੁਲ ਜੀ, ਕੈਨੇਡੀਅਨ ਕਾਨੂੰਨ ਆ ਸਿੱਧੂ ਸਾਹਿਬ, ਇਸ ਕਾਨੂੰਨ ਦੇ ਤਹਿਤ ਸਾਡੇ ਆਫਿਸ ਵੱਲੋਂ ਬਹੁਤ ਲੰਮੇ ਸਮੇਂ ਤੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਇਸ ਕਾਨੂੰਨ ਦੇ ਤਹਿਤ ਕੋਈ ਵੀ ਭੈਣ ਭਰਾ ਕਿਤੇ ਜਾਣੇ ਜਾਣੇ ਦੇ ਵਿੱਚ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸ ਗਿਆ ਹੋਇਆ ਤੇ ਲਏ ਹੋਏ ਕਰਜ਼ੇ ਉਹਨਾਂ ਕੋਲ ਵਾਪਸ ਨਹੀਂ ਕੀਤੇ ਜਾ ਰਹੇ ਜਾਂ ਉਹਨਾਂ ਨੂੰ ਵਾਪਸ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ, ਤਾਂ ਉਹ ਭੈਣ ਭਰਾ ਇਸ ਕਾਨੂੰਨ ਦੇ ਤਹਿਤ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ ਤੇ 75% ਤੱਕ ਕਰਜ਼ਾ ਇਸ ਕਾਨੂੰਨ ਦੇ ਤਹਿਤ ਮਾਫ਼ ਕਰਵਾਇਆ ਜਾ ਸਕਦਾ। ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਕਰਜ਼ੇ ਤੁਹਾਡੇ ਪਰਸਨਲ ਹੋ ਸਕਦੇ ਨੇ, ਬਿਜ਼ਨਸ ਦੇ ਹੋ ਸਕਦੇ ਨੇ, ਰੈਵਨਿਊ ਕਨੇਡਾ ਦੇ ਪੈਸੇ ਦੇਣ ਵਾਲੇ ਨੇ, ਜਜਮੈਂਟ ਹੋਈ ਹੈ ਪੈਸਿਆਂ ਸਬੰਧੀ ਕੋਰਟ ਵੱਲੋਂ ਤੁਹਾਡੇ ਅਗੇਂਸਟ, ਕਿਸੇ ਵੀ ਪ੍ਰਕਾਰ ਦਾ ਕਰਜ਼ਾ ਹੋ ਸਕਦਾ ਜੀ, ਉਸ ਦੇ ਤਹਿਤ ਮਾਫ਼ ਕਰਵਾਇਆ ਜਾ ਸਕਦਾ। ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਕਰਜ਼ਿਆਂ ਨੂੰ ਮਾਫ਼ ਕਰਾਉਣ ਸਬੰਧੀ, ਕ੍ਰੈਡਿਟ ਨੂੰ ਨਵੇਂ ਸਿਰੇ ਹੋਈ ਐਸਟੈਬਲਿਸ਼ ਕਰਨ ਸਬੰਧੀ, ਤਾਂ ਉਹ ਭੈਣ ਭਰਾ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-500-2-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਉਹਨਾਂ ਨੂੰ ਨਵੀਂ ਮੁਸੀਬਤਾਂ ਚੋਂ ਕੱਢਿਆ ਜਾ ਸਕਦਾ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਬਣਾਇਆ ਜਾ ਸਕਦਾ ਜੀ। ਆਫਿਸ ਦਾ ਫੋਨ ਨੰਬਰ 416-500-2-3100।
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਆਪਣੇ ਤਿੰਨ ਕਮਰਸ਼ੀਅਲ ਹੁੰਦੇ ਜੀ, ਮਾੜਾ ਜਿਹਾ ਆਪਾਂ ਉਹ ਲੈ ਕੇ ਫਿਰ ਆਪਾਂ ਕਰਦੇ ਬਾਕੀ ਗੱਲਾਂ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ ਰੀਅਲ ਅਸਟੇਟ।
estate expert.
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀ, ਬਰਥਡੇਸ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡਿਅਰਹਸ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458 9059-3358।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ 48 ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਇੱਕ ਵਾਰ ਫਿਰ ਸਵਾਗਤ। ਸੋ ਮੋਸਟਲੀ ਜਿਹੜੇ ਸਾਡੇ ਨਾ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਉਮੀਦਵਾਰ ਨੇ ਮੈਂਬਰ ਪਾਰਲੀਮੈਂਟ ਜਿਹੜੇ, ਖਾਸ ਕਰਕੇ ਇਹ ਐਡਵਰਟਾਈਜ਼ ਕਰ ਰਹੇ ਨੇ ਕਿ ਭਾਈ ਤੁਸੀਂ ਉਹਨਾਂ ਨੂੰ ਜਿਤਾਓ ਤੇ ਉਹ ਕਾਰਾਂ ਦੀ ਚੋਰੀ ਘਟਾ ਦੇਣਗੇ, ਕੀ ਕਰਨਗੇ, ਬਹੁਤ ਕੁਛ ਉਹ ਕਹਿੰਦੇ ਆ। ਉਹਨਾਂ ਨਾਲ ਇੱਕ ਵਾਰੀ ਉਹਨਾਂ ਨੂੰ ਫੋਨ ਕਰਕੇ ਸਵਾਲ ਕਰਿਓ ਜ਼ਰੂਰ, ਤੁਸੀਂ ਕਰੋਗੇ ਕੀ। ਹਾਂਜੀ, ਸਾਡੀ ਲਾਅ ਐਨਫੋਰਸਮੈਂਟ ਏਜੰਸੀ ਜਿਹੜੀਆਂ ਨੇ, ਜਿਹੜੀਆਂ ਇੱਥੋਂ ਵਾਲੀਆਂ ਨੇ, ਕਿੰਨੀਆਂ ਕੁ ਤੁਹਾਡੇ ਅੰਡਰ ਨੇ, ਜਾਂ ਫਿਰ ਜਿਹੜੀ ਜੁਡੀਸ਼ਰੀ ਹੈਗੀ ਆ ਉਹਦੀ ਜੁਡੀਸ਼ਰੀ ਤੁਹਾਡੇ 'ਚ ਆਉਂਦੀ ਹੈ, ਤੁਹਾਡਾ ਡਾਇਰੈਕਟ ਇੰਪੈਕਟ ਇੱਥੇ ਕੀ ਹੋਊਗਾ। ਅਸਲ ਦੇ ਵਿੱਚ ਕੀ ਵੀ ਤੁਹਾਨੂੰ ਉਹ ਕਮਲੇ ਸਮਝਦੇ ਨੇ, ਤੁਹਾਨੂੰ ਕੀ ਸਾਨੂੰ ਸਾਰਿਆਂ ਨੂੰ ਕਮਲੇ ਸਮਝਦੇ ਹੋ, ਕਿਉਂਕਿ ਸਾਨੂੰ ਇਹ ਜਿਹੜਾ ਇਸ ਵੇਲੇ ਮੁੱਦਾ, ਜਿਹੜਾ ਮੁੱਦਾ ਜਦੋਂ ਪਿਛਲੇ ਆਹ ਮਹੀਨਾ ਡੇਢ ਮਹੀਨਾ ਪਹਿਲਾਂ ਇਲੈਕਸ਼ਨ ਹੋ ਕੇ ਹਟੀਆਂ ਨੇ ਨਾ ਪ੍ਰੋਵਿੰਸ ਦੀਆਂ, ਉਦੋਂ ਵੀ ਮੁੱਦਾ ਇਹ ਸੀ ਨਾ, ਸਾਨੂੰ ਸਵਾਲ ਤਾਂ ਉਦੋਂ ਕਰਨੇ ਚਾਹੀਦੇ ਸੀ, ਉਹ ਤੁਸੀਂ ਨਹੀਂ ਕੀਤੇ। ਸੋ ਜਿਹੜੇ ਮਿਸਲੀਡਿੰਗ ਪ੍ਰਾਪੋਗੰਡਾ ਹੈ ਉਸ ਤੋਂ ਸਾਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ। ਏਸੀਆਈ ਦਾ ਪ੍ਰੋਗਰਾਮ, ਉਮੀਦ ਹੈ ਕਿ ਭਾਈ ਜ਼ਰੂਰ ਚੰਗਾ ਲੱਗਾ ਹੁਣ ਤੇ ਮੈਨੂੰ ਦਿਓ ਇੱਥੇ ਆ ਗਿਆ। ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ, ਮੈਂ ਬਰਾੜ ਸਾਹਿਬ ਦਾ ਫੋਨ ਨੰਬਰ 647-384-3834, ਮੇਰਾ ਫੋਨ ਨੰਬਰ 905-950-84-84, ਘੱਟ ਵੱਧ ਬੋਲੇਗਾ ਤਾਂ ਮਾਫੀ, ਅਗਲੀ ਮੁਲਾਕਾਤ ਤੱਕ ਰੱਬ ਰਾਖਾ।
ਕਿਉਂ ਬਾਰ ਬਾਰ ਕਰਤਾ ਹੈ ਵਈ ਸਜਣਾ, ਜਿਸ ਚੀਜ਼ ਸੇ ਦਰਦ ਮਿਲੇ, ਕਿਉਂ ਬਾਰ ਬਾਰ ਕਰਤਾ ਹੈ ਵਈ ਸਜਣਾ, ਥੋੜਾ ਤਾਂ ਖਿਆਲ ਕਰ ਸਾਡਾ ਦਿਲ ਲੋਹੇ ਦਾ ਤਾਂ ਨਹੀਂ ਸਜਣਾ, ਸਾਡਾ ਦਿਲ ਲੋਹੇ ਦਾ ਤਾਂ ਨਹੀਂ ਸਜਣਾ। ਵੈਸੇ ਹੈ ਨਾ ਵੈਸੇ ਹੈ ਨਾ ਆਸੂ ਮੇਰੇ ਵੈਸੇ ਹੈ ਨਾ, ਜਬ ਵੋ ਹਮਸੇ ਕਹਤੇ ਹੈ ਨਾ ਦੋਸਤ ਬਣ ਕੇ ਰਹਤੇ ਹੈ ਨਾ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਤੁਹਾਡੀ ਬਿਨਾ ਨਹੀਂ ਹੋ ਜਾਂਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ।